12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें brampton-onstage.ca।
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ।
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਊਟਿਵ ਹੋਮਸ ਰਿਅਲਟੀ ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ with private room, in-house mortgage and lawyers team, in-house projects investment opportunity, phir der ka di, aao te join karo Executive Homes Realty ya call karo 905-890-1300 ya visit karo ehrb.ca।
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
वहमो गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो।
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्युएशन के लिए एक दफा कॉल कीजिए आरिफा मुजफ्फर 6478986245।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773। ऑल स्टेट के साथ आप महफूज हाथों में हैं। टर्म्स एंड कंडीशन अप्लाई।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਕੋਈ ਸਲਾਹ, ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਫੋਨ ਨੰਬਰ ਨੋਟ ਕਰ ਲਓ 416-620-1778, ਯਾਨੀ 416-620-1778, ਓਨਲੀ ਔਨ 770 AM। ਤੁਸੀਂ ਸੁਣ ਰਹੇ ਹੋ 770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਇਸ ਬੁਲੇਟਿਨ ਦੀਆਂ ਚੁਣਵੀਆਂ ਖਬਰਾਂ। ਗ੍ਰੇਡ 12 ਦੇ ਸਿਰਫ 22% ਵਿਦਿਆਰਥੀਆਂ ਦੀ ਹੀ ਹੋ ਰਹੀ ਹੈ ਰੂਟੀਨ ਇਮਿਊਨਾਈਜੇਸ਼ਨ। ਮੈਨੀਟੋਬਾ ਦੇ ਵਿਅਕਤੀ ਦੀ ਜਾਨ ਲੈਣ ਵਾਲੇ UK ਦੇ ਵਿਅਕਤੀ ਨੂੰ ਕੀਤਾ ਗਿਆ ਚਾਰਜ। ਕਾਰ ਵੱਲੋਂ ਟੱਕਰ ਮਾਰੇ ਜਾਣ ਦੇ ਕਾਰਨ ਮੋਟਰਸਾਈਕਲਿਸਟ ਦੀ ਹੋਈ ਮੌਤ। ਚੋਰੀ ਦੀ ਗੱਡੀ ਦੇ ਨਾਲ ਪੁਲਿਸ ਦੀਆਂ ਗੱਡੀਆਂ ਨੂੰ ਟੱਕਰ ਮਾਰਨ ਵਾਲੇ 2 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ। ਹੁਣ ਖਬਰਾਂ ਵਿਸਥਾਰ ਨਾਲ। ਟੋਰਾਂਟੋ ਪਬਲਿਕ ਹੈਲਥ ਦੇ ਅਨੁਸਾਰ ਸਿਟੀ ਦੇ ਸਿਰਫ 20% ਹਾਈ ਸਕੂਲ ਵਿਦਿਆਰਥੀਆਂ ਦੀ ਹੀ ਰੂਟੀਨ ਇਮਿਊਨਾਈਜੇਸ਼ਨ ਹੋ ਰੱਖੀ ਹੈ, ਜਦਕਿ ਮਹਾਮਾਰੀ ਤੋਂ ਪਹਿਲਾਂ 90% ਵਿਦਿਆਰਥੀਆਂ ਦੀ ਰੂਟੀਨ ਇਮਿਊਨਾਈਜੇਸ਼ਨ ਹੋ ਚੁੱਕੀ ਸੀ। ਇਹ ਅੰਕੜੇ ਸੋਮਵਾਰ ਨੂੰ ਟੋਰਾਂਟੋ ਪਬਲਿਕ ਹੈਲਥ ਦੀ ਮੀਟਿੰਗ ਦੌਰਾਨ ਪੇਸ਼ ਕੀਤੇ ਗਏ। ਜ਼ਿਕਰਯੋਗ ਹੈ ਕਿ ਰੂਟੀਨ ਵੈਕਸੀਨ ਦੇ ਵਿੱਚ ਮੀਜ਼ਲਸ, ਮੰਮਸ, ਰੁਬੇਲਾ, ਡਿਪੀਰੀਆ, ਟੈਟਨਸ, ਪੋਲੀਓ ਅਤੇ ਚਿਕਨ ਪੌਕਸ ਸ਼ਾਮਲ ਨੇ। ਗ੍ਰੇਡ 2 ਦੇ ਲਗਭਗ 80% ਵਿਦਿਆਰਥੀਆਂ ਦਾ ਟੀਕਾਕਰਨ 2017-18 ਵਿਚ ਹੋਇਆ ਸੀ, ਜਦਕਿ 2022-23 ਦੇ ਵਿਚ 43% ਬੱਚਿਆਂ ਦਾ ਹੀ ਟੀਕਾਕਰਨ ਹੋਇਆ। ਇਸ ਦੌਰਾਨ ਮਹਾਮਾਰੀ ਤੋਂ ਪਹਿਲਾਂ ਗ੍ਰੇਡ 11 ਦੇ 91 ਫੀਸਦੀ ਤੇ ਗ੍ਰੇਡ 12 ਦੇ 87 ਫੀਸਦੀ ਵਿਦਿਆਰਥੀਆਂ ਦੀ ਰੁਟੀਨ ਇਮਿਊਨਾਈਜੇਸ਼ਨ ਹੋਈ ਪਈ ਸੀ। ਐਸੋਸੀਏਟ ਮੈਡੀਕਲ ਅਫਸਰ ਆਫ ਹੈਲਥ ਡਾਕਟਰ ਵਨੀਤਾ ਦੁਬੇ ਨੇ ਆਖਿਆ ਕਿ ਪਿਛਲੇ ਸਾਲਾਂ ਵਿਚ ਸਿਰਫ ਕ੍ਰਮਵਾਰ 23 ਫੀਸਦੀ ਤੇ 22 ਫੀਸਦੀ ਟੀਕਾਕਰਨ ਹੋਇਐ। ਜੂਨ 2022 ਤੋਂ ਹੀ TPH ਗੱਡੀ ਨੂੰ ਲੀਹ ਉਤੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਿਹੈ। ਪਿਛਲੇ ਸਾਲ 1,14,000 ਟੀਕੇ ਲਗਾਏ ਗਏ। ਉਨ੍ਹਾਂ ਨੇ ਦਸਿਆ ਕਿ ਇਸ ਸਿਸਟਮ ਨੂੰ ਲੀਹ ਉਤੇ ਲੈ ਕੇ ਆਉਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਮਹੀਨੇ ਡਾਊਨਟਾਊਨ ਟੋਰਾਂਟੋ ਦੇ ਵਿਚ ਕੀਤੇ ਗਏ ਹਮਲੇ ਦੇ ਵਿਚ ਮੈਨੀਟੋਬਾ ਦੇ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ਦੇ ਵਿਚ ਯੂਨਾਈਟਿਡ ਕਿੰਗਡਮ ਦੇ ਇਕ ਵਿਅਕਤੀ ਨੂੰ ਚਾਰਜ ਕੀਤਾ ਗਿਐ। ਇਹ ਘਟਨਾ 28 ਅਗਸਤ ਨੂੰ ਰਾਤ 11:30 ਵਜੇ ਦੇ ਨੇੜੇ ਤੇੜੇ ਪੋਰਟਲੈਂਡ ਸਟਰੀਟ ਦੇ ਬਾਰਥ ਸਟਰੀਟ ਦੇ ਪੂਰਬ ਦੇ ਵਿਚ ਕਿੰਗ ਸਟਰੀਟ ਵੈਸਟ ਨੇੜੇ ਵਾਪਰੀ। ਪੁਲਿਸ ਨੇ ਦਸਿਆ ਕਿ ਇਕ ਵਿਅਕਤੀ ਦੇ ਬੁਰੀ ਤਰ੍ਹਾਂ ਜ਼ਖਮੀ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਉਹ ਮੌਕੇ ਉਤੇ ਪਹੁੰਚੇ। ਉਸ ਵਿਅਕਤੀ ਨੂੰ ਹਸਪਤਾਲ ਪਹੁੰਚਾਏ ਜਾਣ ਤੋਂ ਪਹਿਲਾਂ ਬਚਾਉਣ ਦੇ ਲਈ ਹਰ ਹੀਲਾ ਵਰਤਿਆ ਗਿਐ। ਹਸਪਤਾਲ ਦੇ ਵਿਚ 2 ਦਿਨ ਬਾਅਦ ਉਹ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਉਸਦੀ ਪਹਿਚਾਣ 38 ਸਾਲਾ ਬ੍ਰੈਟ ਸ਼ੈਫੀਲਡ ਵਜੋਂ ਕੀਤੀ। ਸੋਮਵਾਰ ਨੂੰ ਪੁਲਿਸ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਵੱਲੋਂ 28 ਸਾਲਾਂ ਦੇ ਕ੍ਰਿਗ ਗਿਬਸਨ ਨੂੰ ਗ੍ਰਿਫ਼ਤਾਰ ਕੀਤਾ ਗਿਐ। ਉਸ ਨੂੰ ਸੈਕਿੰਡ ਡਿਗਰੀ ਮਰਡਰ ਦੇ ਲਈ ਚਾਰਜ ਕੀਤਾ ਗਿਆ ਤੇ ਹਮਲੇ ਪਿੱਛੇ ਕੀ ਕਾਰਨ ਸਨ ਉਨ੍ਹਾਂ ਬਾਰੇ ਅੱਜ ਤੱਕ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ ਇਹ ਵੀ ਦਸਿਆ ਕਿ ਮਸ਼ਕੂਕ ਮ੍ਰਿਤਕ ਨੂੰ ਜਾਣਦਾ ਸੀ। ਸੋਮਵਾਰ ਨੂੰ ਮਸ਼ਕੂਕ ਨੂੰ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ। ਕਥਿਤ ਤੌਰ ਉਤੇ ਨਸ਼ੇ ਦੀ ਹਾਲਤ ਦੇ ਵਿਚ ਗੱਡੀ ਚਲਾ ਰਹੇ ਡਰਾਈਵਰ ਦੇ ਵੱਲੋਂ ਮੋਟਰ ਸਾਈਕਲਿਸਟ ਨੂੰ ਟੱਕਰ ਮਾਰੇ ਜਾਣ ਦੇ ਨਾਲ ਮੋਟਰ ਸਾਈਕਲਿਸਟ ਦੀ ਮੌਤ ਹੋ ਗਈ। ਇਹ ਹਾਦਸਾ ਵੌਨ ਦੇ ਵਿਚ ਵਾਪਰਿਆ। ਯੋਰਕ ਰੀਜਨ ਦੀ ਪੁਲਿਸ ਨੇ ਦਸਿਆ ਕਿ ਹਾਦਸੇ ਦਾ ਪਤਾ ਲੱਗਦੇ ਸਾਰੇ ਸੋਮਵਾਰ ਨੂੰ ਹਾਈਵੇ 7 ਤੇ ਜੈਨ ਸਟਰੀਟ ਦੇ ਉਤੇ ਪੁਲਿਸ ਪਹੁੰਚੀ। ਪੁਲਿਸ ਨੇ ਦਸਿਆ ਕਿ ਕਾਰ ਵੱਲੋਂ ਟੱਕਰ ਮਾਰੇ ਜਾਣ ਦੇ ਕਾਰਨ ਹਾਰਲੇ ਡੇਵਿਡਸਨ ਚਲਾ ਗਿਆ। ਮੋਟਰ ਸਾਈਕਲਿਸਟ ਬੁਰੀ ਤਰ੍ਹਾਂ ਦੇ ਨਾਲ ਉਛਲ ਕੇ ਜ਼ਮੀਨ ਦੇ ਨਾਲ ਟਕਰਾਇਆ। ਹਾਦਸੇ ਤੋਂ ਕੁਝ ਦੇਰ ਬਾਅਦ ਹੀ ਮੋਟਰ ਸਾਈਕਲ ਨੂੰ ਅੱਗ ਲੱਗ ਗਈ। 55 ਸਾਲਾ ਮੋਟਰ ਸਾਈਕਲਿਸਟ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਹੌਂਡਾ ਸਿਵਿਕ ਗੱਡੀ ਦਾ ਡਰਾਈਵਰ ਮੌਕੇ ਉਤੇ ਮੌਜੂਦ ਰਿਹਾ ਤੇ ਉਹ ਜ਼ਖਮੀ ਵੀ ਨਹੀਂ ਹੋਇਆ। ਰਿਓਕ ਰੀਜਨਲ ਪੁਲਿਸ ਨੇ ਦਸਿਆ ਕਿ ਬੋਲਟਨ ਓਨਟਾਰੀਓ ਦੇ 21 ਸਾਲਾ ਨਿਕੋਲਸ ਫਿਊਰੁਸ਼ੀ ਨੂੰ ਨਸ਼ੇ ਦੀ ਹਾਲਤ ਦੇ ਵਿਚ ਰਿਪੀਟ ਯੋਰਕ ਰੀਜਨਲ ਪੁਲਿਸ ਨੇ ਦਸਿਆ ਕਿ ਬੋਲਟਨ ਓਨਟਾਰੀਓ ਦੇ 21 ਸਾਲਾ ਨਿਕੋਲਸ ਨੂੰ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ ਦੇ ਲਈ ਚਾਰਜ ਕੀਤਾ ਗਿਆ ਤੇ ਜਾਂਚਕਾਰ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਔਸ਼ਵਾ ਦੇ ਵਿਚ ਚੋਰੀ ਦੀ ਗੱਡੀ ਚਲਾ ਰਹੇ ਡਰਾਈਵਰ ਦੇ ਵੱਲੋਂ ਕਥਿਤ ਤੌਰ ਤੇ ਪੁਲਿਸ ਦੀਆਂ 2 ਗੱਡੀਆਂ ਨੂੰ ਟੱਕਰ ਮਾਰੇ ਜਾਣ ਤੋਂ ਬਾਅਦ 2 ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਐਤਵਾਰ ਨੂੰ ਚੋਰੀ ਕਰਨ ਦੇ ਇਰਾਦੇ ਦੇ ਨਾਲ ਘਰ ਦੇ ਵਿਚ ਦਾਖਲ ਹੋਣ ਦੀ ਖ਼ਬਰ ਮਿਲਣ ਉਤੇ ਦਰਹਾਮ ਪੁਲਿਸ ਡੰਡਾਸ ਸਟਰੀਟ ਵੈਸਟ ਤੇ ਬਲਾਕ ਸਟਰੀਟ ਸਾਊਥ ਨੇੜੇ ਯੂਸਲਿਡ ਸਟਰੀਟ ਏਰੀਆ ਦੇ ਵਿਚ ਸ਼ਾਮ 7:10 ਉਤੇ ਪਹੁੰਚੀ। ਸ਼ਸ਼ਮਦੀਦਾ ਦੇ ਅਨੁਸਾਰ ਪੁਲਿਸ ਨੇ ਦਸਿਆ ਕਿ ਇਕ ਵਿਅਕਤੀ ਪਹਿਲਾਂ ਖਾਲੀ ਪਏ ਘਰ ਦੇ ਵਿਚ ਦਾਖਲ ਹੋਇਆ, ਫਿਰ ਉਸਨੇ ਨੇੜੇ ਦੇ ਸਥਿਤ ਰਿਹਾਇਸ਼ੀ ਬਿਲਡਿੰਗ ਤੋਂ ਗੱਡੀ ਚੋਰੀ ਕੀਤੀ। ਕੁਝ ਸਮੇਂ ਬਾਅਦ ਹੀ ਪੁਲਿਸ ਨੂੰ ਖ਼ਬਰ ਮਿਲੀ ਕਿ ਕਿਸੇ ਵਿਅਕਤੀ ਦੇ ਕਥਿਤ ਤੌਰ ਉਤੇ 4 ਗੱਡੀਆਂ ਨੂੰ ਟੱਕਰ ਮਾਰ ਦਿੱਤੀ ਤੇ ਇਕ ਘਰ ਨੂੰ ਵੀ ਨੁਕਸਾਨ ਪਹੁੰਚਾਇਆ। ਪੁਲਿਸ ਅਧਿਕਾਰੀ ਇਸ ਗੱਡੀ ਨੂੰ ਕਿਚਨਰ ਐਵੀਨਿਊ ਤੇ ਔਸ਼ਵਾ ਦੇ ਵਿਚ ਬਲੂਅਰ ਸਟਰੀਟ ਈਸਟ ਦੇ ਉੱਤਰ ਦੇ ਵੱਲ ਡੀਨ ਐਵੀਨਿਊ ਤੇ ਘਿਰਨ ਵਿਚ ਕਾਮਯਾਬ ਹੋ ਗਏ। ਪੁਲਿਸ ਨੇ ਡਰਾਈਵਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਪੁਲਿਸ ਕਰੂਜ਼ਰ ਦੇ ਪਿਛਲੇ ਹਿੱਸੇ ਨੂੰ ਵੀ ਟੱਕਰ ਮਾਰ ਦਿੱਤੀ ਤੇ ਗੱਡੀ ਚਲਾ ਕੇ ਲੈ ਗਿਆ। ਫਿਰ ਉਸਨੇ ਦੂਜੀ ਪੁਲਿਸ ਕਰੂਜ਼ਰ ਨੂੰ ਟੱਕਰ ਮਾਰੀ। ਇਸ ਘਟਨਾ ਤੋਂ ਬਾਅਦ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧ ਵਿਚ 45 ਸਾਲਾ ਦੇ ਬਲੇਅਰ ਹੈਮਿਲਟਨ ਤੇ ਬੋਮਨਵਿਲ ਦੇ 25 ਸਾਲਾ ਟਾਇਲਰ ਡੋਨਲੇ ਖਿਲਾਫ਼ ਕਈ ਚਾਰਜਸ ਲਗਾਏ ਗਏ ਤੇ 2 ਪੁਲਿਸ ਅਧਿਕਾਰੀਆਂ ਨੂੰ ਮਾਮਲੇ ਸੱਟਾਂ ਲੱਗੀਆਂ ਤੇ ਉਨ੍ਹਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ। ਗ੍ਰੇਡ 12 ਦੇ ਸਿਰਫ 22 ਫੀਸਦੀ ਵਿਦਿਆਰਥੀਆਂ ਦੀ ਹੋ ਰਹੀ ਹੈ ਰੁਟੀਨ ਇਮਿਊਨਾਈਜੇਸ਼ਨ। ਮੈਨੀਟੋਬਾ ਦੇ ਵਿਅਕਤੀ ਦੀ ਜਾਨ ਲੈਣ ਵਾਲੇ ਯੂਕੇ ਦੇ ਵਿਅਕਤੀ ਨੂੰ ਕੀਤਾ ਗਿਆ ਚਾਰਜ। ਕਾਰ ਵੱਲੋਂ ਟੱਕਰ ਮਾਰੇ ਜਾਣ ਦੇ ਕਾਰਨ ਮੋਟਰ ਸਾਈਕਲਿਸਟ ਦੀ ਹੋਈ ਮੌਤ। ਚੋਰੀ ਦੀ ਗੱਡੀ ਦੇ ਨਾਲ ਪੁਲਿਸ ਦੀਆਂ ਗੱਡੀਆਂ ਨੂੰ ਟੱਕਰ ਮਾਰੇ ਜਾਣ ਵਾਲੇ 2 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ। ਇਸ ਨਾਲ ਹੀ ਆਪਣੀ ਦੋਸਤ ਐਸ ਆਰ ਠਾਕੁਰ ਨੂੰ ਦਿਓ ਇਜਾਜ਼ਤ। ਧੰਨਵਾਦ।
ਜੀ ਹਾਂ, ਮੋਟਰ ਕਾਰ ਕਾ ਤੋ ਮਾਲੂਮ ਨਹੀਂ, ਲੇਕਿਨ ਆਪਕੋ ਆਪਕੇ ਬੰਗਲੇ ਤੱਕ ਪਹੁੰਚਾਏਂਗੇ। ਜੀ ਯਾਨੀ ਮੌਰਗੇਜਸ ਕੇ ਮਯੰਕ ਭਟਨਾਗਰ ਜੀ। ਹਰ ਤਰ੍ਹਾਂ ਕੀ ਮੌਰਗੇਜਸ ਮੇ ਕਰਤੇ ਹੈਂ ਸਪੈਸ਼ਲਾਈਜ਼, ਵੋ ਰੈਜ਼ੀਡੈਂਸ਼ੀਅਲ ਹੋ, ਕਮਰਸ਼ੀਅਲ ਹੋ, ਪ੍ਰਾਈਵੇਟ ਹੋ, ਫਸਟ ਯਾ ਸੈਕਿੰਡ ਮੌਰਗੇਜਸ, ਔਰ ਯਾ ਫਿਰ ਆਪ ਹੈ ਫਸਟ ਟਾਈਮ ਹੋਮ ਬਾਇਰ। ਮਯੰਕ ਭਟਨਾਗਰ ਜੀ 6477022023 647-702-2023।
लाइसेंस नंबर 10394।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
Good morning, current affairs se vich tuhanu hardik swagat hai, main Ramanjit Singh Sidhu. Aaj 12 September 2023 aur subah de 8 bajke 10 minute da sama. ਕੁਝ ਕੁ ਗੱਲਾਂ ਪਹਿਲਾਂ ਫੋਨ ਨੰਬਰ ਮੈਂ ਤੁਹਾਡੇ ਨਾਲ ਸਾਂਝਾ ਕਰ ਲਾਂ ਕਿਉਂਕਿ ਮੈਨੂੰ ਅੱਜ ਇਹ ਲੱਗਦਾ ਸੀ ਕਿ ਮੈਂ ਖਬਰਾਂ ਕਈ ਦਿਨਾਂ ਤੋਂ ਆਪਾਂ ਰੋਜ਼ ਹੀ ਸੁਣਾਈ ਦੀਆਂ ਨੇ, ਥੋੜੀ ਥੋੜੀ ਨਾਲ ਚਰਚਾ ਕਰ ਲੈਣੀ ਚਾਹੀਦੀ ਹੈ। ਜਾਂ ਫਿਰ ਕਈ ਦਿਨਾਂ ਦੇ ਜਿਵੇਂ ਅਸੀਂ ਕੁਛ ਟੋਪਿਕਸ ਡਿਸਕਸ ਕੀਤੇ ਹੁੰਦੇ ਆ ਕਿ ਉਹਨਾਂ ਤੋਂ ਲੈਟਸ ਗੋ ਓਵਰ ਦੋਜ਼ ਟੋਪਿਕਸ ਅਗੇਨ, ਤੁਹਾਡੇ ਵੱਲੋਂ ਜੇ ਕੋਈ ਰਾਏ ਮਸ਼ਵਰਾ ਸਲਾਹ ਹੁੰਦੀ ਹੈ। ਜਿਵੇਂ ਕੱਲ ਆਰ ਐਕਸ ਜੀ ਨੇ ਬਹੁਤ ਸੋਹਣੇ ਪੁਆਇੰਟ ਰੇਜ਼ ਕੀਤੇ, ਮੇਰਾ ਵੀ ਉਦੋਂ ਇਹੀ ਖਿਆਲ ਸੀ ਕਿ ਇਸ ਟੋਪਿਕ ਨੂੰ ਅੱਧ ਵਿਚਾਲੇ ਨਹੀਂ ਛੱਡਣਾ ਚਾਹੀਦਾ, ਇਹਦੇ ਉੱਤੇ ਹੋਰ ਡਿਸਕਸ਼ਨ ਵੀ ਕਰਨੀਆਂ ਚਾਹੀਦੀਆਂ। ਕਈ ਵਾਰ ਅਸੀਂ ਖਬਰਾਂ ਦੇ ਮਾਮਲਿਆਂ ਦੇ ਵਿੱਚ ਫਸ ਕੇ ਰਹਿ ਜਾਂਦੇ ਹਾਂ ਕਿ ਸ਼ਾਇਦ ਉਹੀ ਜਰਨਲਿਜ਼ਮ ਹੈ, ਬਟ ਵੀ ਨੀਡ ਟੂ ਡਿਸਕਸ। ਤੇ ਇਸ ਲਈ 416-620-1778 ਸਟੂਡੀਓ ਦਾ ਨੰਬਰ ਹੈ, ਤੁਸੀਂ ਕਦੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ। ਸੋ ਇੱਕ ਦੋ ਨੁਕਤੇ ਕੱਲ ਤੋਂ ਬਾਅਦ ਦੇ ਪ੍ਰੋਗਰਾਮ ਤੋਂ ਬਾਅਦ ਜਿੰਨਾ ਕੁ ਪੜ੍ਹਨ ਦੇਖਣ ਦਾ ਮੌਕਾ ਮਿਲਿਆ ਉਹ ਦਿਮਾਗ ਚ ਆਏ। ਇੱਕ ਤਾਂ ਸਾਨੂੰ ਚਾਹੇ ਅਸੀਂ ਕੈਨੇਡਾ ਵੱਸਦੇ ਹਾਂ, ਇੰਡੀਆ ਨਾਲੋਂ ਚੰਗਾ ਐਜੂਕੇਸ਼ਨ ਸਿਸਟਮ ਕਹਿ ਦਾਂਗੇ, ਪਰ ਉਹਦੇ ਨਾਲੋਂ ਚੰਗਾ ਹੋ ਜਾਣ ਦੀ ਤਸੱਲੀ ਦੇ ਵਿੱਚ ਇੱਥੋਂ ਦੇ ਸੁਧਾਰ ਕਰਨ ਵੱਲੋਂ ਅਸੀਂ ਅਣਗੌਲੇ ਨਾ ਹੋ ਜਾਈਏ, ਉਸ ਪਾਸੋਂ ਬੇਧਿਆਨੀ ਨਾ ਕਰ ਦਈਏ। ਸੋ ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਫੋਕਸਡ ਰਹਿਣ ਦੀ ਜ਼ਰੂਰਤ ਹੈ ਕਿ ਐਜੂਕੇਸ਼ਨ ਹੋਵੇ ਕਿਵੇਂ, ਸਿਸਟਮ ਦੇ ਵਿੱਚ ਕੀ ਹੋਣਾ ਚਾਹੀਦਾ। ਇੱਕ ਤਾਂ ਮੋਟੀ ਜੀ ਗੱਲ ਤੁਸੀਂ ਆਪਣੀ ਜ਼ਿੰਦਗੀ ਨੂੰ ਲਗਾ ਕੇ ਦੇਖ ਲਓ, ਐਮਲੀ ਜ਼ੋਲਾ, ਇਹਨਾਂ ਦੀ ਇੱਕ ਜਗ੍ਹਾ ਤੇ ਮੈਂ ਕੁਛ ਲਾਈਨਾਂ ਪੜ੍ਹਨ ਨੂੰ ਮਿਲੀਆਂ, ਉਹ ਆਪਣੇ ਸਾਰੇ ਜੀਵਨ ਦੇ ਉੱਤੇ ਢੁਕਦੀਆਂ ਨੇ। ਵੀ ਆਰ ਲਾਈਕ ਬੁੱਕਸ, ਮੋਸਟ ਪੀਪਲ ਓਨਲੀ ਸੀ ਆਵਰ ਕਵਰ, ਦੀ ਮਾਇਨੋਰਿਟੀ ਰੀਡ ਓਨਲੀ ਦੀ ਇੰਟਰੋਡਕਸ਼ਨ, ਮੈਨੀ ਪੀਪਲ ਬਿਲੀਵ ਦ ਕ੍ਰਿਟਿਕਸ, ਫਿਊ ਵਿਲ ਨੋ ਆਵਰ ਕੰਟੈਂਟ। ਅਸੀਂ ਆਪ ਕਿਤਾਬਾਂ ਵਰਗੇ ਹਾਂ, ਆਪ ਨਹੀਂ ਜ਼ਿੰਦਗੀ ਦਾ ਹਰ ਸੱਚ ਕਿਤਾਬਾਂ ਵਰਗਾ ਹੀ ਹੈ, ਚਾਹੇ ਧਰਮ ਗ੍ਰੰਥ ਲਾ ਲਓ, ਚਾਹੇ ਪਰਸਨੈਲਿਟੀਜ਼ ਲਾ ਲਓ, ਚਾਹੇ ਇੱਕ ਦੂਜੇ ਦੇ ਰਿਸ਼ਤੇ ਲਾ ਲਓ। ਪਹਿਲਾਂ ਤਾਂ ਬਾਹਰਲਾ ਲਬਾਦਾ ਦੇਖ ਕੇ ਹੀ ਅੰਦਾਜ਼ਾ ਲਾ ਲੈਂਦਾ, ਖਾਂਦੇ ਪੀਂਦੇ ਘਰ ਦਾ ਲੱਗਦਾ, ਅੱਛਾ ਲੱਗਦਾ ਹੈ, ਇਹ ਤਾਂ ਗੁੰਡਾ ਲੱਗਦਾ ਯਾਰ, ਕੱਪੜਿਆਂ ਤੋਂ ਹੀ ਆ। ਪੁਰਾਣੀਆਂ ਫਿਲਮਾਂ ਚ ਹੁੰਦਾ ਸੀਗਾ ਕਿ ਜਿਹਦੇ ਹੁਣ ਗੱਲ ਦੇ ਉੱਤੇ ਇੱਕ ਮੋਲ ਹੋਵੇ ਤੇ ਮੋਟੀਆਂ ਮੋਟੀਆਂ ਮੁੱਛਾਂ ਰੱਖੀਆਂ ਹੁਣ ਤੇ ਗੱਲ ਚ ਰੁਮਾਲ ਬੰਨਿਆ ਹੋਵੇ, ਉਹ ਗੁੰਡਾ। ਇੱਕ ਗੁੰਡੇ ਦੀ ਇਮੇਜ ਬਣਾ ਦਿੱਤੀ ਗਈ ਸੀ ਉਹ। ਜੇ ਮੈਂ ਦੇਖਿਆ ਕਰਨਾ ਯਾਰ, ਜੇ ਕਿਸੇ ਦੇ ਏਦਾਂ ਮਸਕੇ ਵਾਲਾ ਬੰਦਾ ਮਿਲ ਜਾਏ ਤੇ ਮੈਨੂੰ ਉਹਦੇ ਤੋਂ ਡਰ ਲੱਗਣ ਲੱਗ ਜਾ ਕਰਨਾ ਛੋਟੇ ਜਿਹੇ ਨੂੰ, ਪਰ ਉੱਥੇ ਤਾਂ ਕਸੂਰੇ ਨਹੀਂ ਆਏ, ਵੱਡੇ ਹੋ ਕੇ ਸਮਝ ਲੱਗੀ ਕਿ ਇਮੇਜਿਸ ਦਿਮਾਗ ਚ ਘਸੋੜ ਦਿੱਤੀਆਂ ਗਈਆਂ। ਸੋ ਅਸੀਂ ਤਾਂ ਇੱਕ ਤਾਂ ਕਵਰ ਨਾਲ ਚੱਲ ਪੈਂਦੇ ਹਾਂ, ਵੱਧ ਤੋਂ ਵੱਧ ਅਸੀਂ ਉਹਦੇ ਕਵਰ ਦੇ ਪਾਸਾ ਥੱਲਿਆਂ ਤੇ ਇੰਟਰੋਡਕਸ਼ਨ ਪੜ੍ਹ ਲਈ ਦੀ ਹੈ, ਜਾਂ ਉਹਨਾਂ ਦੇ ਕ੍ਰਿਟਿਕ ਨੇ ਕੀ ਰਾਜ ਦਿੱਤੇ ਉਹ ਛੱਡ ਪਰੇ, ਇਹ ਤਾਂ ਇੱਦਾਂ ਹੀ ਆ, ਉਹ ਇਹ ਤਾਂ ਉਹਨਾਂ ਦਾ, ਇਹ ਤਾਂ ਹਿੰਦੂਆਂ ਦੀ ਆ, ਇਹ ਤਾਂ ਸਿੱਖਾਂ ਦੀ ਆ, ਉਹ ਛੱਡ ਆਪਣੇ ਕੱਪ ਦੀ ਨੀ, ਇਹਦੀ ਨੀ, ਵਾਹਦੀ ਨੀ, ਉਹਦੀ ਨੀ, ਫਟਾਫਟ ਉਹ ਚੀਜ਼ਾਂ ਨੂੰ ਲੇਬਲ ਕਰਕੇ ਅਸੀਂ ਬਿਨਾਂ ਜਾਣੇ ਛੱਡ ਦਿੰਦੇ ਹਾਂ। ਆਪਣੇ ਧਰਮਾਂ ਨਾਲ ਵੀ ਜੇ ਜੁੜੇ ਆ, ਸਿੱਖਾਂ ਦੇ ਪੈਦਾ ਹੋ ਜਾਓ ਗੁਰੂ ਗ੍ਰੰਥ ਸਾਹਿਬ ਨੂੰ ਜੀ ਮੱਥਾ ਟੇਕਣਾ, ਹਰ ਬੱਚੇ ਨੂੰ ਜੰਮਦੀ ਸਾਰ ਉਹਨੂੰ ਇੱਕੋ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਕਿ ਸਿਰ ਝੁਕਾਉਣਾ ਤੇ ਬਹੁਤ ਸ਼ਰਧਾ ਨਾਲ ਝੁਕਾਉਣਾ। ਪੜ੍ਹਨ ਪੜ੍ਹਾਉਣ ਦਾ ਨਾ ਅਸੀਂ ਕਦੇ ਕੁਛ ਕੀਤਾ ਦੇ ਨਾ ਤੈਨੂੰ ਕੋਈ ਲੋੜ ਆ, ਇਹ ਸਰ ਜੂਗਾ, ਮੱਥਾ ਇਸ ਤਰ੍ਹਾਂ ਟੇਕਣਾ, ਇੱਦਾਂ ਕਰਕੇ ਅੰਦਰ ਜਾਣਾ, ਇੱਦਾਂ ਦੇਹੜੀ ਤੋਂ ਪੈਰ ਰੱਖਣਾ, ਉਹ ਸਾਰੀ ਟ੍ਰੇਨਿੰਗ ਹੋ ਜਾਣੀ ਹੈ ਸਿਵਾਏ ਪੜ੍ਹਾਈ ਲਿਖਾਈ ਤੋਂ। ਸੋ ਉਹ ਕਿਤੇ ਵੀ ਹੈ ਨੀਗੀ, ਘਰਾਂ ਦੇ ਵਿੱਚ ਸੈਂਕੜੇ ਪਾਠਾਂ ਦੇ ਵਿੱਚੋਂ ਲੋਕ ਗੁਜ਼ਰੇ ਹੋਣਗੇ, ਦੋ ਪੰਕਤੀਆਂ ਦੇ ਉੱਤੇ ਗੱਲਬਾਤ ਨਹੀਂ ਕਰ ਸਕਦੇ ਕਿਉਂਕਿ ਕਵਰ ਤੱਕ ਹੀ ਮਹਿਦੂਦ ਹੈ ਕਿ ਬਾਹਰੋਂ ਲਵਾਦਾ ਠੀਕ ਹੈ, ਪੁਸ਼ਾਕਾਂ ਪਾਤੀਆਂ, ਤਿੰਨ ਫੁੱਲ ਦੀ ਭੇਂਟਾ ਹੋ ਗਈ, ਤਿੰਨ ਫੁੱਲ ਦੇ ਵੱਟੇ ਕੁਛ ਨਾ ਕੁਛ ਮੰਗ ਲਿਆ, ਸੰਸਾਰਕ ਚੀਜ਼ਾਂ ਕਰਕੇ ਹੀ ਅਸੀਂ ਆਪਣੇ ਧਰਮਾਂ ਨਾਲ ਜੁੜੇ ਹਾਂ, ਜੇ ਉਹ ਸੰਸਾਰਕ ਲੋੜਾਂ ਪੂਰੀਆਂ ਹੋਣ ਦਾ ਇੱਕ ਭੁਲੇਖਾ ਮਨ ਚ ਪਾ ਰੱਖਿਆ, ਬਸ ਇੰਨੀ ਕੁ ਸਾਡੀ ਦਿਲੋਂ ਸਾਂਝ ਹੈ। ਜੇ ਸਾਫ਼ ਸਾਫ਼ ਮੰਨਣੀ ਹੋਵੇ ਵੈਸੇ ਇੰਨੀ ਸਾਫ਼ ਗੱਲ ਕਰੋ ਨਾ ਹਮੇਸ਼ਾ ਨੁਕਸਾਨ ਹੋ ਜਾਂਦਾ। ਹੁਣ ਕਰਾ ਹੀ ਲੈਂਦੇ, ਹੁਣ ਹੋਰ ਕੀ ਰਹਿ ਗਿਆ, ਬਹੁਤ ਜ਼ਿੰਦਗੀ ਦੇਖ ਵੀ ਨਹੀਂ ਵੈਸੇ, ਇਸ ਤੋਂ ਜ਼ਿਆਦਾ ਇਹਦੇ ਵਿੱਚ ਕੋਈ ਪੂਰਾ ਫਨ ਨਜ਼ਰ ਆਉਂਦਾ ਵੀ ਨਹੀਂ ਜਦ ਤੱਕ ਇਸਨੇ ਕੋਈ ਤਬਦੀਲੀ ਨਾ ਹੋ ਜਾਏ। ਸੋ ਇੱਕ ਤਾਂ ਐਜੂਕੇਸ਼ਨ ਦੇ ਉੱਪਰ ਗੱਲ ਸੀ। ਇੱਕ ਸਾਇੰਟਿਸਟ ਹੈ ਟਾਈਸਨ ਡੀਗ੍ਰੈਸ, ਉਹਨਾਂ ਦੀ ਕੱਲ ਇੱਕ ਵੀਡੀਓ ਦੇਖੀ, ਉਹਨਾਂ ਨੇ ਬੜੀ ਖੂਬਸੂਰਤ ਗੱਲ ਕਹੀ। ਕਹਿੰਦੇ ਜੇ ਦੋ ਬੱਚੇ ਕਿਤੇ ਕਿਤੇ ਦਾਖਲਾ ਲੈਣ ਆਉਣ ਜਾਂ ਨੌਕਰੀ ਲੈਣ ਆਉਂਦੇ ਨੇ ਤਾਂ ਤੁਸੀਂ ਕਿਹਨੂੰ ਤਰਜੀਹ ਦਓਗੇ? ਇੱਕ ਨੂੰ ਤੁਸੀਂ ਪੁੱਛਦੇ ਹੋ ਕਿ ਜਿਸ ਇਮਾਰਤ ਚ ਮੈਂ ਬੈਠਾ ਇਹਦੀ ਉਚਾਈ ਕਿੰਨੀ ਹੈ? ਉਹ ਕਹਿੰਦਾ ਜੀ ਮੈਂ ਤਾਂ ਜਨਰਲ ਨੌਲੇਜ ਚ ਪਹਿਲਾਂ ਹੀ ਪੜਿਆ ਸੀ, ਇਸ ਯੂਨੀਵਰਸਿਟੀ ਦਾ ਇੰਨਾ ਖੇਤਰਫਲ ਹੈ, ਇੰਨਾ ਆਇਆ ਇੰਨਾ ਆਇਆ, ਕਹਿੰਦੇ ਉਹਨੇ ਸੁਣਾ ਤੀ। ਤੇ ਦੂਜੇ ਬੱਚੇ ਨੂੰ ਜੇ ਤੁਸੀਂ ਪੁੱਛਦੇ ਹੋ, ਉਹ ਕਹਿੰਦੇ ਠਹਿਰ ਜਾਓ ਮੈਂ ਬਾਹਰ ਜਾਣਾ, ਕਹਿੰਦਾ ਉਹ ਬਾਹਰ ਜਾਵੇ ਉਸ ਯੂਨੀਵਰਸਿਟੀ ਦੀ ਇਮਾਰਤ ਦਾ ਪਰਛਾਵਾਂ ਮਿਲੇ, ਫਿਰ ਆਪਣਾ ਪਰਛਾਵਾਂ ਮਿਲੇ, ਫਿਰ ਦੋਨਾਂ ਦਾ ਅਨੁਪਾਤ ਕੱਢ ਕੇ ਰੇਸ਼ੋ ਤੋਂ ਅੰਦਾਜ਼ਾ ਲਾ ਕੇ ਕਹੇ ਕਿ ਜੇ ਮੈਂ 5 ਫੁੱਟ ਦਾ ਹੈ ਤੇ ਮੇਰਾ ਪਰਛਾਵਾਂ 15 ਫੁੱਟ ਦਾ ਹੈ, ਤੇ ਜੇ ਇਹਦਾ ਪਰਛਾਵਾਂ 10 ਫੁੱਟ ਦਾ ਹੈ ਤੇ ਇਸ ਮਤਲਬ ਦੇ ਹਿਸਾਬ ਨਾਲ 30 ਫੁੱਟ ਉੱਚੀ ਹੋਊਗੀ। ਠੀਕ ਹੈ ਜੀ, ਕੋਈ ਮੈਂ ਵੀ 3 ਗੁਣਾ ਵਧਾ ਲਈ, ਉਹ ਵੀ ਬਣਾ ਲਈ। ਦੈਟ ਇਜ ਦੀ ਪਿਓਰ ਸਾਇੰਸ ਕੇ ਅਪਲਾਈ ਯੋਰ ਬ੍ਰੇਨ ਰਾਦਰ ਦੈਨ ਰੱਟਾ। ਪਰ ਸਾਡਾ ਰੱਟੇ ਨਾਲ ਇਹ ਕੰਮ ਚੱਲਦਾ, ਹਰ ਕੰਮ ਚ ਅਸੀਂ ਆਪਣੀ ਸਿੱਖਿਆ ਦਾ ਪੂਰਾ ਤੰਤਰ ਇਹਨਾਂ ਚੀਜ਼ਾਂ ਚ ਖਰਾਬ ਕਰ ਰੱਖਿਆ। ਖੈਰ ਇੱਧਰ ਵੀ ਆਉਣ ਦੀ ਗੱਲਬਾਤ ਆਪਾਂ ਕਰਾਂਗੇ। ਇੱਕ ਪੋਇਮ ਮੇਰੇ ਕੋਲ ਕੁਛ ਦਿਨ ਪਹਿਲਾਂ ਆਈ ਸੀ ਆਪਣੇ ਲਿਸਨਰ ਨੇ ਜੀ, ਰਾਜਵਿੰਦਰ ਪੌਲ, ਉਹਨਾਂ ਦੇ ਪਤਨੀ। ਅਕਸਰ ਹੀ ਉਹ ਮੈਨੂੰ ਕਵਿਤਾਵਾਂ ਭੇਜਦੇ ਰਹਿੰਦੇ ਨੇ, ਤੇ ਜਦੋਂ ਅਸੀਂ ਆਮ ਲੋਕਾਂ ਦੇ ਜਜ਼ਬੇ ਪੜ੍ਹਦੇ ਹਾਂ ਤੇ ਕਵਿਤਾ ਉਹੀ ਹੁੰਦੀ ਹੈ ਕਿ ਜਾਂ ਤਾਂ ਵੱਡੇ ਵੱਡੇ ਬ੍ਰਾਂਡ ਨਾਲ ਜੋੜ ਦਿਓ ਫਿਰ ਸਾਨੂੰ ਚੰਗੀ ਲੱਗਦੀ। ਰਾਜਿੰਦਰ ਕੌਰ ਹੋਰਾਂ ਦੀ ਲਿਖੀ ਹੈ, ਮੈਂ ਫਟਾਫਟ ਇਹ ਸੁਣਾਵਾਂਗਾ ਤੇ ਫਿਰ ਆਪਾਂ ਅੱਜ ਦੇ ਪ੍ਰੋਗਰਾਮ ਚ। ਮੈਂ 2 ਕਵਿਤਾਵਾਂ ਰੱਖੀਆਂ ਸੀ ਪਰ ਸਮਾਂ ਹੁਣ 1 ਦਾ ਹੀ ਹੈ। ਸਭ ਸਮਝਦੇ ਨੇ ਕਿ ਸਹੀ ਰਾਹ ਦਿਖਾਉਣ ਵਾਲਾ ਗੁਰਦੁਆਰਾ ਮਸਜਿਦ ਮੰਦਰ ਹੀ ਹੈ। ਮੈਂ ਸਮਝਦੀ ਹਾਂ ਤੇਰੇ ਅੰਦਰ ਦੇ ਹਾਲਾਤ, ਸਮਝਣ ਵਾਲਾ ਤੇਰੇ ਅੰਦਰ ਹੀ ਹੈ। ਪੁੱਛ ਉਸ ਤੋਂ ਸ਼ੀਸ਼ੇ ਮੂਹਰੇ ਖੜੋ ਕੇ, ਪੁੱਛ ਉਸ ਤੋਂ ਸ਼ੀਸ਼ੇ ਮੂਹਰੇ ਖੜੋ ਕੇ ਕਿਉਂ ਉਦਾਸ ਜਿਹਾ ਜਾਪਦਾ ਹੈ। ਸਭ ਨੂੰ ਰੋਸ਼ਨੀ ਦੇਣ ਵਾਲਾ ਜਾਪੇ ਜਿਵੇਂ ਕੋਈ ਸਾਡਾ ਆਵਦਾ ਹੈ। ਉਸਦੀ ਲੋੜ ਬਹੁਤ ਹੈ ਸਾਨੂੰ, ਪਰ ਕਿਉਂ ਚੁੱਪ ਬੈਠਾ ਹੈ? ਉਸਦੀ ਲੋੜ ਬਹੁਤ ਹੈ ਸਾਨੂੰ, ਪਰ ਕਿਉਂ ਚੁੱਪ ਬੈਠਾ ਹੈ? ਉਹ ਬਹੁਤ ਜਣਿਆਂ ਨੂੰ ਜਗਾਉਣਾ ਅਜੇ ਬਾਕੀ ਹੈ, ਕਿਉਂਕਿ ਸਾਡੇ ਲਈ ਤਾਂ ਸਾਡਾ ਉਹ ਕਲੰਦਰ ਹੀ ਹੈ। ਕਿਵੇਂ ਕਹਿ ਸਕਦਾ ਹੈ ਕਿ ਥੱਕ ਗਿਆ ਹਾਂ? ਪਤਾ ਨਹੀਂ ਕਿੰਨਿਆਂ ਦਾ ਹੌਸਲਾ ਹੈ, ਤੂੰ ਉੱਠ ਜਾ, ਬਹੁਤ ਹੋ ਗਿਆ। ਪਤਾ ਨਹੀਂ ਕਿੰਨਿਆਂ ਦਾ ਹੌਸਲਾ ਹੈ, ਤੂੰ ਉੱਠ ਜਾ, ਬਹੁਤ ਹੋ ਗਿਆ। ਹੁਣ ਫੇਰ ਫੜ ਲਾ ਬਾਂਹ ਸਾਡੀ, ਕਿਉਂਕਿ ਭੁੱਲੇ ਹੋਏ ਰਾਹਾਂ ਦਾ ਪੈਂਡਾ ਤੈਅ ਕਰਨ ਲਈ ਮੰਜ਼ਿਲ ਤੱਕ ਪਹੁੰਚਣ ਦਾ ਵੱਲ ਤੇਰੇ ਅੰਦਰ ਹੀ ਹੈ। ਹੁਣ ਫੇਰ ਫੜ ਲੈ ਬਾਂਹ ਸਾਡੀ, ਕਿਉਂਕਿ ਭੁੱਲੇ ਹੋਏ ਰਾਹਾਂ ਦਾ ਪੈਂਡਾ ਤੈਅ ਕਰਨ ਲਈ ਮੰਜ਼ਿਲ ਤੱਕ ਪਹੁੰਚਣ ਦਾ ਵੱਲ ਤੇਰੇ ਅੰਦਰ ਹੀ ਹੈ। ਰਾਜਿੰਦਰ ਕੌਰ ਹੋਰਾਂ ਦੀ ਲਿਖੀ ਹੋਈ ਇਹ ਕਵਿਤਾ ਮੈਨੂੰ ਰਾਜਵਿੰਦਰ ਹੋਰਾਂ ਨੇ ਭੇਜੀ ਸੀ ਕੁਝ ਦਿਨ ਪਹਿਲਾਂ। ਤੇ ਹੁਣ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਇੱਕ ਗੀਤ ਹੈ, ਕਹਿੰਦੇ ਯੇ ਜੋ ਚਿਲਮਨ ਹੈ ਦੁਸ਼ਮਨ ਹੈ ਹਮਾਰੀ। ਮੈਂ ਕਿਹਾ ਵੀ ਹਾਂ, ਜੇ ਚਿਲਮਨ ਦੇ ਪਿੱਛੇ ਖੂਬਸੂਰਤ ਚਿਹਰਾ ਹੈ ਫੇਰ ਤੇ ਚਿਲਮਨ ਦੁਸ਼ਮਨ ਹੈ, ਪਰ ਜਿਹੜਾ ਅਸੀਂ ਖਬਰਾਂ ਵਾਲਾ ਚਿਲਮਨ ਹਟਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਲੋਕ ਕਹਿੰਦੇ ਯੇ ਚਿਲਮਨ ਲਗਾ ਰਹੇ ਨੇ ਤੋ ਕਿਉਂਕਿ ਸਿਆਸਤ ਕਾ ਭੈੜਾ ਸਾ, ਨਹੀਂ ਸਿਆਸਤ ਕਾ ਬਦਤਰ ਸਾ ਚਿਹਰਾ ਹਮ ਦੇਖਣਾ ਨਹੀਂ ਚਾਹਤੇ, ਪਰ ਵੋ ਵੀ ਰਿਆਲਿਟੀ ਹੈ, ਉਸਕਾ ਵੀ ਚਿਲਮਨ ਉਠਾ ਦੇਣਗੇ, ਕਦੀ ਉਠਾਨੇ ਲਗੇ ਰਹਿਤੇ ਹੈ, ਲੇਕਿਨ ਯੇ ਖੂਬਸੂਰਤ ਵਾਲਾ ਚਿਲਮਨ ਅਗਰ ਥੋੜਾ ਸਾ ਹਮ ਹਟਾ ਦੇ ਤੋ ਸ਼ਾਇਦ ਕੁਛ ਪਲ ਆਪਕੇ ਰੋਸ਼ਨ ਹੋ ਜਾਏ। ਮੁਹੰਮਦ ਰਫੀ ਸਾਹਿਬ ਕੀ ਆਵਾਜ਼ ਮੈਂ ਯੇ ਗੀਤ, ਫਿਰ ਇਸ ਕੇ ਬਾਅਦ ਹਮ ਖਬਰੋਂ ਕੇ ਉੱਪਰ ਜਾਂ ਫਿਰ ਖੁੱਲੀ ਗੱਲਬਾਤ ਕਰ ਲਵਾਂਗੇ, ਜਾਂ ਫਿਰ ਜੀ ਇਹ ਹੈ ਕਿ 9 ਵਜੇ ਅੱਜ ਸਾਡੇ ਨਾਲ ਪਾਕਿਸਤਾਨ ਦੇ ਲਾਹੌਰ ਤੋਂ ਸੱਜਾਦ ਪੀਰਜ਼ਾਦਾ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ, ਅੱਜ ਇੱਕ ਨਵੇਂ ਗੈਸਟ ਨਾਲ ਤੁਹਾਡਾ ਤਾਰੁਫ ਕਰਾਵਾਂਗੇ। ਸੋ ਇਸ ਰੂਪਰੇਖਾ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਵਿੱਚ ਇੱਕ ਗੀਤ।
ਯੇ ਜੋ ਚਿਲਮਨ ਹੈ दुश्मन है हमारी, ओ ये जो चिलमन है दुश्मन है हमारी, कितनी शर्मिली ओ कितनी शर्मिली, दुल्हन है हमारी ये जो चिलमन है। ये जो आंचल है शिकवा है हमारा, क्यों छुपाता है चेहरा ये तुम्हारा, अरे ये जो चिलमन है जो गैसू है बादल है कसम से, कैसे बिखरे हैं गालों पे सनम के, ओ ये जो चिलमन है। हाँ धड़कने लगा, हाँ भड़कने लगा, दम अटकने लगा, ये जो धड़कन है दुश्मन है हमारी, कैसे दिल संभले उलझन है हमारी, दुश्मन है हमारी।
You're listening to WTUR 770 AM, your trusted source for news and information. Here comes your host Ramanjeet Sidhu with the current affairs.
Current affairs ਵਿੱਚ ਤੁਹਾਡਾ ਸਵਾਗਤ ਹੈ ਜੀ। ਇੰਨਾ ਸੋਹਣਾ ਗੀਤ ਸੁਣਨ ਤੋਂ ਬਾਅਦ ਕਈ ਵਾਰ ਮੈਂ ਵੀ ਮੈਸਮਰਾਈਜ਼ਡ ਪੂਰੀ ਤਰ੍ਹਾਂ ਹੋ ਜਾਂਦਾ ਕਿ ਯਾਰ ਕਿਆ ਖਬਰੋਂ ਕੀ ਬਾਤ ਕਰਨੀ, ਕੁਛ ਹੋਰ ਡਿਸਕਸ ਕਰਦੇ ਹੈ। ਤੇ ਪੜ੍ਹਦੇ ਪੜ੍ਹਾਉਂਦੇ ਦੇ ਦਿਨਾਂ ਵਿੱਚ ਵੀ ਇਹ ਗੱਲ ਹੁੰਦੀ ਸੀ, ਕਹਿੰਦੇ ਇਹ ਮੁਹੱਬਤ ਰੋਮਾਂਸ ਇਹੋ ਜਿਹੇ ਗੀਤ ਸੁਣਦੇ ਸੁਣਦੇ ਨਾ ਅੰਦਰੋਂ ਇਨਕਲਾਬ ਖਤਮ ਹੋ ਜਾਂਦਾ। ਤੇ ਜੋਸ਼ ਵਾਲੇ ਜਵਾਨੀ ਨੂੰ ਜੋ ਕਰਨਾ ਚਾਹੀਦਾ ਇਹ ਐਵੇਂ ਦਰਖਤਾਂ ਤੇ ਥੱਲੇ ਬੈਠ ਬੈਠ ਕੇ ਪਿਆਰ ਦੀਆਂ ਨਜ਼ਮਾਂ ਵਾਲੇ ਇਹਨਾਂ ਨੇ ਕੁਛ ਨੀ ਕਰਨਾ, ਮੁਲਕ ਨੂੰ ਬੜਾ ਹੀ ਕੁਛ ਚਾਹੀਦਾ, ਤੇ ਇਹ ਵੀ ਇੱਕ ਕੰਟਰਾਡਿਕਸ਼ਨ ਦੇ ਤੌਰ ਤੇ ਖੜੇ ਕਰ ਦਿੰਦੇ ਹਾਂ ਅਸੀਂ। ਪਰ ਅਸਲ ਚ ਵੀ ਮੈਂ ਇਹ ਦੇਖਿਆ ਕਿ ਜਿਹੜਾ ਰੋਮੈਂਟਿਕ ਨੀ ਹੋਇਆ ਉਹ ਇਨਕਲਾਬੀ ਵੀ ਨਹੀਂ ਹੈ, ਰੋਮੈਂਟਿਕ ਇਨਕਲਾਬੀ ਨਹੀਂ ਹੋਣਾ। ਅਸੀਂ ਇਹ ਮੇਰਾ ਆਪਣਾ ਇਹ ਹੁੰਦਾ ਸੀ ਕਿ ਇਨਕਲਾਬੀ ਦਾ ਰੋਮੈਂਟਿਕ ਹੋਣਾ ਬਹੁਤ ਜ਼ਰੂਰੀ ਹੈ, ਪੱਤਰਕਾਰ ਦਾ ਰੋਮੈਂਟਿਕ ਹੋਣਾ ਬਹੁਤ ਜ਼ਰੂਰੀ ਹੈ, ਈਵਨ ਇੱਕ ਡਾਕਟਰ ਦਾ ਰੋਮੈਂਟਿਕ ਹੋਣਾ ਬਹੁਤ ਜ਼ਰੂਰੀ ਹੈ, ਈਵਨ ਵਕੀਲ ਦਾ ਵੀ, ਕਿਉਂਕਿ ਜਿਸ ਨੂੰ ਅੰਦਰੋਂ ਪਿਆਰ ਹੀ ਨਹੀਂ ਉੱਠ ਕੇ ਆ ਰਿਹਾ, ਜੋ ਕਿਸੇ ਰੋਮੈਂਟਿਕ ਲਾਈਫ ਨੂੰ ਇੰਜੋਏ ਨਹੀਂ ਕਰ ਰਿਹਾ, ਜਿਹਨੂੰ ਖੂਬਸੂਰਤੀ ਨਹੀਂ ਦਿਖਦੀ, ਉਹ ਜੇ ਮੇਰੇ ਵਰਗੇ ਤੁਰੇ ਫਿਰਦੇ ਤੇ ਡੈਫੋਡਿਲ ਦੇ ਉੱਤੇ ਪੋਈ ਲਿਖਣ ਲਈ ਵਰਡਸਵਰਥ ਵਰਗਾ ਕਿੱਥੋਂ ਦਾ ਰੋਮੈਂਟਿਕ ਹੀ ਸੀ ਨਾ ਉਹ। ਸੋ ਰੋਮੈਂਸ ਨੂੰ ਅਸੀਂ ਪੇਸ਼ ਕਿਵੇਂ ਕਰਦੇ ਹੁੰਦੇ ਆ, ਤੇ ਇਸ ਤੋਂ ਬੰਦਾ ਸੁੱਤਾ ਇਨਕਲਾਬ ਵੀ ਕਿਸੇ ਕੰਮ ਤੇ ਜਿਹਦੇ ਵਿੱਚ ਕੋਈ ਪਿਆਰ ਮੁਹੱਬਤ ਦੀ ਕੋਈ ਗੱਲ ਇਹ ਨਾ ਹੋਵੇ, ਜਿਸ ਚ ਜਜ਼ਬਾ ਨਾ ਉਛਲ ਕੇ ਬਾਹਰ ਨੂੰ ਡਿੱਗਦਾ ਹੋਵੇ, ਜਿਸ ਦੇ ਕੋਲ ਇਸ ਤਰ੍ਹਾਂ ਦੀ ਲਫਾਜ਼ੀ ਨਾ ਹੋਵੇ, ਤੇ ਇਹ ਵੀ ਰਹਿ ਜਾਂਦੇ ਪਿੱਛੇ। ਖੈਰ ਮੈਂ ਮੁੜ ਕੇ ਆਪਣੇ ਕੰਮ ਲੱਗਣਾ ਤੇ ਕੰਮ ਲੱਗਣਾ ਮੁਸ਼ਕਲ ਬਹੁਤ ਕੀਤਾ ਹੋਇਆ, ਇਸ ਤਰ੍ਹਾਂ ਮੁਸ਼ਕਲ ਹੁੰਦੀ ਨਹੀਂ। ਸੋ ਪਿਛਲੇ ਹਫ਼ਤੇ ਪਿਛਲੇ ਹਫ਼ਤੇ ਨਹੀਂ ਸਗੋਂ ਕੱਲ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਕਿ ਕੈਨੇਡਾ ਦੇ ਵਿੱਚ ਅਸਲ ਚ ਇਮੀਗ੍ਰੇਸ਼ਨ ਦੀਆਂ ਕ੍ਰਾਈਸਿਸ ਕੀ ਹੈ, ਵੈਕੈਂਸੀਜ ਕੀ ਹੈ, ਜੋਬਸ ਕੀ ਹੈ, ਤੇ ਉਹ ਤੋਂ ਬਾਅਦ ਕਈ ਤਰ੍ਹਾਂ ਦੇ ਨੁਕਤੇ ਆਪਣੇ ਦਿਮਾਗ ਚ ਆਏ, ਤੇ ਮੇਰਾ ਵੀ ਦਿਲ ਕੀਤਾ। ਹੁਣ ਵੀ ਅੱਜ ਵੀ ਦੇਖੋ ਖ਼ਬਰਾਂ ਬੜੀਆਂ ਘੁੰਮ ਘੁਮਾ ਕੇ ਲੱਗ ਰਹੀਆਂ ਵੀ ਯਾਰ ਤੁਸੀਂ ਸਿੱਧੀ ਤਰ੍ਹਾਂ ਇਸ਼ੂ ਫੜ ਲਓ। ਹੁਣ ਦੋ ਚਾਰ ਖ਼ਬਰਾਂ ਨੇ ਆਪਾਂ ਜੋ ਉਹਨਾਂ ਨੂੰ ਮੋਟੇ ਤੌਰ ਤੇ ਨਹੀਂ ਲੈਂਦੇ, ਇੱਕ ਤਾਂ ਪੜ੍ਹਨ ਵਾਲੀ ਇਹੀ ਹੈ, ਮੈਂ ਥੋੜੀ ਜਿਹੀ ਰਿਪੋਰਟ ਤੇ ਕੁਛ ਅੰਕੜੇ ਵੀ ਤੁਹਾਡੇ ਨਾਲ ਜ਼ਾਹਰ ਆਪਣਾ ਸਾਂਝੇ ਕਰੂੰਗਾ। ਸਟੂਡੈਂਟਸ ਸਟਰਗਲਿੰਗ ਇਨ ਵੇਕ ਆਫ ਪੈਂਡੈਮਿਕ, ਮੋਰ ਮੈਂਟਲ ਹੈਲਥ ਰਿਸੋਰਸਿਸ ਨੀਡਿਡ, ਟੋਰਾਂਟੋ ਬੋਰਡ ਆਫ ਹੈਲਥ। ਸੋ ਇਹ ਗੱਲ ਕਹਿੰਦੇ ਆ ਕਿ ਉਹ ਯਾਰ ਛੱਡ ਦੋ ਕਿਹੜਾ ਹੁਣ ਕੋਵਿਡ ਕੋਵਿਡ ਕੋਵਿਡ, ਤੁਸੀਂ ਤੁਹਾਨੂੰ ਯੂਕਰੇਨ ਦੀ ਲੜਾਈ ਲੱਗ ਗਈ, ਮੌਜਾਂ ਲੱਗ ਗਈਆਂ, ਹਰ ਚੀਜ਼ ਚ ਯੂਕਰੇਨ ਵਾੜ ਦੋ, ਹਰ ਚੀਜ਼ ਚ ਪੈਂਡੈਮਿਕ ਪੈਂਡੈਮਿਕ, ਲੋਕ ਭੁੱਲ ਵੀ ਚੁੱਕੇ ਨੇ। ਔਰ ਜਿਹਨਾਂ ਨੇ ਆਪਣਾ ਆਪ ਲੁਟਾ ਕੇ ਲੋਕਾਂ ਦੇ ਜੇਬਾਂ ਭਰੀਆਂ ਨੇ ਨਾ, ਉਹ ਭੁੱਲ ਚੁੱਕੇ ਨੇ ਕਿ ਅੱਗੇ ਆ ਜਾਓ, ਬੱਚੇ ਵੀ ਖੇਡਣ ਲੱਗ ਗਏ। ਤੁਸੀਂ ਨਹੀਂ ਉਹਨੂੰ ਹਜੇ ਤੱਕ ਵੇਚਣੋਂ ਹਟਣਾ, ਕਿਉਂਕਿ ਪੈਂਡੈਮਿਕ ਦੇ ਨਾਂ ਤੇ ਬਿਲੀਅਨਸ ਆਫ ਡਾਲਰ ਦਾ ਕਾਰੋਬਾਰ ਹੋਇਆ, ਤੇ ਜਿਹਨੂੰ ਬਿਲੀਅਨਸ ਬਣੇ ਹੋਣ ਉਹ ਤਾਂ ਵਾਰ ਵਾਰ ਉਹਦਾ ਨਾਂ ਲਊਗਾ, ਤੁਸੀਂ ਮੇਰੀ ਜੇਬ ਚ ਪੈਸੇ ਪਾਓ, ਮੈਨੂੰ ਤਾਂ ਘੰਟੇ ਵੱਲ $100 ਮੇਰੀ ਜੇਬ ਚ ਪਾ ਦਿਆ ਕਰੋ, ਮੈਂ ਤਾਂ ਉਹੀ ਬੋਲੀ ਬੋਲਣ ਲੱਗ ਜਾਣਾ। ਸੋ ਤੁਸੀਂ ਵੀ ਜੇ ਪੈਂਡੈਮਿਕ ਪੈਂਡੈਮਿਕ ਕਰੀ ਜਾਂਦੇ ਹੋ, ਪੈਂਡੈਮਿਕ ਦਾ ਕੀ ਅਸਰ ਪਿਆ? ਸ਼ਰੇਆਮ ਇਕੋਨਮੀ ਦੀ ਪ੍ਰੋਬਲਮ ਹੈ, ਕਹਿੰਦੇ ਬੱਚੇ ਜੀ ਮੈਂਟਲੀ ਉਹ ਐ ਹੋ ਗਏ, ਉਹਨਾਂ ਦਾ ਸਕਰੀਨ ਟਾਈਮ ਵੱਧ ਗਿਆ, ਕੋਈ ਬੱਚਾ ਸਕਰੀਨ ਟਾਈਮ ਫੜਨ ਨੂੰ ਤਿਆਰ ਨਹੀਂ, ਤੁਸੀਂ ਇੱਕ ਵਾਰੀ ਉਹਨੂੰ ਪਲੇ ਗਰਾਊਂਡ ਤਾਂ ਦਿਖਾਓ, ਕੋਈ ਪਲੇ ਗਰਾਊਂਡ ਉਹਨਾਂ ਦੇ ਘਰਾਂ ਕੋਲ ਇੰਤਜ਼ਾਮ ਕਰਕੇ ਦਿਓ। ਕ੍ਰਿਕਟ ਦਾ ਬੱਚਾ ਅੱਗੇ ਤਾਂ ਟੀਵੀ ਦੇਖਣ ਵੀ ਨਹੀਂ ਸੀ ਘਰੇ ਵੜਦੇ ਹੁੰਦੇ, ਟੀਵੀ ਲੱਗਣ ਦੇ ਬਾਵਜੂਦ ਬੱਚੇ ਧੁੱਪਾਂ ਦੇ ਵਿੱਚ ਕ੍ਰਿਕਟ ਖੇਡਦੇ ਫਿਰੀ ਗਏ ਆ। ਮਾਵਾਂ ਨੂੰ ਵੀ ਫਿਕਰ ਹੁੰਦਾ ਸੀ ਵੀ ਗਸ਼ ਖਾ ਕੇ ਡਿੱਗ ਜਾਓਗੇ, ਉਹ ਤਾਂ ਕੁੱਟ ਵੀ ਖਾਂਦੇ ਸੀ ਤੇ ਕ੍ਰਿਕਟ ਵੀ ਖੇਡਦੇ ਸੀਗੇ, ਗਲੀਆਂ ਚ ਭੱਜੇ ਫਿਰੀ ਜਾਂਦੇ ਸੀਗੇ। ਬੱਚੇ ਤਾਂ ਸਾਈਕਲ ਦਾ ਖਾਲੀ ਟਾਇਰ ਲੈ ਕੇ ਵੀ ਘਰੇ ਟੇਕ ਕੇ ਨੀ ਬੈਠੇ, ਇਹ ਕਲਚਰ ਦੀ ਗੱਲ ਹੈ ਜਿਸ ਤਰ੍ਹਾਂ ਇਹਨੂੰ ਵਿਗਾੜਿਆ ਤੋੜਿਆ ਜਾ ਰਿਹਾ। ਹੁਣ ਕਹਾਣੀਆਂ ਤੁਸੀਂ ਜੋ ਮਰਜ਼ੀ ਹਮਦਰਦ ਬਣ ਬਣ ਕੇ ਆਈ ਚੱਲੋ, ਕਹੀਂ ਹਮ ਕਾਤਿਲ ਕੇ ਕੰਧੇ ਤੇ ਸਰ ਰੱਖ ਕੇ ਤੋਂ ਨਹੀਂ ਰੋ ਰਹੇ। ਮੈਨੂੰ ਇਹ ਵੈਣ ਪਾਉਣ ਵਾਲਿਆਂ ਦੇ ਵਿੱਚ ਵੀ ਲੱਗਦਾ ਕਿ ਅੱਧੇ ਤਾਂ ਜਿਹੜੇ 70 ਚ ਬੈਠੇ ਨੇ ਨਾ ਇਹੀ ਲੁੱਚੇ ਨੇ। ਵਾਰ ਵਾਰ ਤੁਸੀਂ ਜੋ ਡੇਟਾ ਦੇ ਰਹੇ ਹੋ ਉਹ ਕਿੱਡਾ ਸਕਰੀਨ ਟਾਈਮ ਵਧਿਆ ਹੈ, ਬੱਚਿਆਂ ਨੂੰ ਦਿਓ ਤੁਸੀਂ। ਇੱਕ ਪਾਸੇ ਕਹਿੰਦੇ ਜੀ ਰਾਈਡਰਸ਼ਿਪ ਹੈ, ਇੱਕ ਪਾਸੇ ਸਕਾਰਬਰੋ ਦੀ ਗੱਡੀ ਤੁਸੀਂ ਰੋਕ ਲਈ, ਤੁਸੀਂ ਦੋ ਉਹਦੀ ਰਾਈਡਰਸ਼ਿਪ ਤਾਂ ਮੈਂ ਵਧਾ ਕੇ ਦੇ ਦੇਣਾ ਤੁਹਾਨੂੰ, ਸ਼ਹਿਰਾਂ ਦੀ ਪਾਰਕਿੰਗ ਦੇ ਪੈਸੇ ਨੀ ਤੁਹਾਨੂੰ ਮਿਲਣੇ, ਕਿਤੋਂ ਪੈਟਰੋਲ ਕਿੱਥੋਂ ਵੇਚੋਗੇ, ਡੀਜ਼ਲ ਕਿੱਥੋਂ ਵੇਚੋਗੇ, ਟਾਇਰ ਘਸੇ ਹੋਏ ਕਿੱਥੋਂ ਵੇਚੋਗੇ, ਇੰਸ਼ੋਰੈਂਸ ਕੰਪਨੀਆਂ ਤੁਹਾਡੀਆਂ ਯਾਰ ਦੋਸਤ ਨੇ ਤੇ $1,000-1,000 ਜਿਹੜੇ ਲੋਕਾਂ ਦੇ ਘਰੇ ਖੜਾ ਉਹ ਕਿਵੇਂ ਲਵਾਂਗੇ ਅਸੀਂ? ਸਾਡੇ ਤਾਂ ਬਹੁਤ ਤਰ੍ਹਾਂ ਦੀ ਆਮਦਨ ਹੈ, ਅਸੀਂ ਟਾਇਰਾਂ ਚੋਂ ਵੀ ਖਾਣਾ, ਦੋ ਵਾਰ ਟਾਇਰ ਬਦਲਨੇ ਆ ਸਾਲ ਚ ਲੋਕਾਂ ਨੇ। ਇਹ ਇਕੋਨਮੀ ਦੇ ਵਿੱਚ ਇਕੱਲੀ ਇੰਨੀ ਕੁ ਸਿੰਪਲ ਗੱਲ ਹੀ ਹੈ ਕਿ ਲੋਕ ਰਾਈਡਰਸ਼ਿਪ ਹੈ ਨਹੀਂ, ਰਾਈਡਰਸ਼ਿਪ ਆਪਾਂ ਬਣਨੇ ਨਹੀਂ ਦੇਣੀ ਲੋਕਾਂ। ਸਿਟੀਜ਼ ਦੈਟ ਵੀ ਹੈਵ ਡਿਜ਼ਾਈਨਡ, ਕਾਰ ਤੋਂ ਬਿਨਾਂ ਕੰਮ ਹੀ ਨਹੀਂ ਸਰਦਾ, ਵੱਡੇ ਵੱਡੇ ਗਲੀ ਮੁਹੱਲੇ ਚ ਸਟੋਰ ਚੱਕ ਕੇ ਖਤਮ ਕਰਤੇ ਅਸੀਂ। ਬਹੁਤ ਤਰੀਕੇ ਨੇ, ਬਹੁਤ ਕੁਛ ਕੀਤਾ ਜਾ ਸਕਦਾ ਜੇ ਇੰਪਰੂਵ ਕਰਨਾ ਹੋਵੇ, ਪਰ ਮੈਂ ਵੀ ਸਲਾਹ ਨਹੀਂ ਦੇਣੀ, ਮੈਂ ਤੁਹਾਡੇ ਨਾਲ ਹੀ ਹਾਂ। ਹਮੇ ਕਹਿ ਨਾ ਦੇਣਾ ਭਈਆ, ਅੱਗੋ ਲੋਕੋ ਕੋ ਬਸ ਹਮੇ ਵੀ ਹਮਾਰਾ ਕਮਿਸ਼ਨ ਦੇ ਦਿਆ ਕਰੋ ਬਸ, ਠੀਕ ਹੈ? ਮੂੰਹ ਬੰਦ ਰੱਖਣੇ ਕੀ ਫੀਸ ਦੋ, ਹਮ ਵੀ ਚੁੱਪ ਹੈ, ਬਸ ਤੋਂ ਇਹੀ ਹੋ ਗਈ ਨਾ ਅਲਟੀਮੇਟਲੀ। ਹੁਣ ਦੇਖੋ ਜੀ, ਹੁਣ ਇਹਦੇ ਵਿੱਚ ਗੱਲਾਂ ਬਾਤਾਂ ਕੀ ਆਉਂਦੀਆਂ ਨੇ, ਕੋਈ ਨਵੀਂ ਗੱਲ ਹੋਈ ਤਾਂ ਮੈਨੂੰ ਫੋਨ ਕਰਕੇ ਦੱਸਿਓ ਤੁਸੀਂ, ਘਰ ਅਮਨਦੀਪ ਕੁਛ ਨਈ ਬਾਤ ਪਤਾ ਯਾਰ। ਕਾਉਂਸਲਰ ਨੇ ਜੀ ਕ੍ਰਿਸ ਮੋ, ਅ ਚੇਅਰ ਨੇ ਬੋਰਡ ਆਫ ਹੈਲਥ, ਹੀ ਸੈਡ ਦੈਟ ਹੀ ਸੋ ਅ ਡਿਕਲਾਈਨ ਇਨ ਸਟੂਡੈਂਟਸ ਮੈਂਟਲ ਹੈਲਥ ਫਸਟ ਹੈਂਡ ਵੈਨ ਹੀ ਵਾਜ਼ ਅ ਸਕੂਲ ਬੋਰਡ ਟਰਸਟੀ ਪ੍ਰਾਇਰ ਟੂ ਬੀਂਗ ਇਲੈਕਟਡ ਕਾਉਂਸਲਰ ਲਾਸਟ ਈਅਰ। ਸਟੂਡੈਂਟਸ ਵਰ ਐਕਚੁਲੀ behaving erratically. They were not really socializing with each with one another. There was an increase in violence in school and increase in sexual assaults. I think it's all compounded. ਬਾਈ ਵੀ ਕਿੱਦਾਂ ਦੀਆਂ ਰੀਲਾਂ ਆ ਰਹੀਆਂ ਨੇ, ਰੀਲਾਂ ਤੇ ਕਾਹਦਾ ਕੰਟਰੋਲ ਕਰੀਏ? ਬੱਚੇ ਟਕਾਉਣ ਵਾਸਤੇ, ਰੋਟੀ ਖਵਾਉਣ ਵਾਸਤੇ ਤਾਂ ਉਹਨਾਂ ਦੇ ਅੱਗੇ ਮੋਬਾਈਲ ਰੱਖੇ ਹੋਏ ਆ। ਮੋਬਾਈਲਾਂ ਦੇ ਵਿੱਚ ਤੁਸੀਂ ਜੋ ਪਾ ਰਹੇ ਹੋ, ਸੈਂਸਰ ਲੈ ਕੇ ਬਹਿ ਜਾਈਏ ਤੇ ਤੁਸੀਂ ਕਹੋਗੇ ਬੋਲਣ ਦੀ ਆਜ਼ਾਦੀ ਹੈ, ਤੁਸੀਂ ਇਹਦੇ ਵਿੱਚ ਆਹ ਲੱਭ ਲਿਆ, ਤੁਸੀਂ ਇਹ ਤੋਂ ਆਹ ਮਤਲਬ ਕੱਢ ਲਿਆ, ਆਈਡੀਆ ਤਾਂ ਉੱਥੇ ਹੀ ਆ ਰਹੇ। ਹੋਰ ਬੱਚਿਆਂ ਨੂੰ ਕਦੇ ਕੁਛ ਅੱਜ ਦਾ ਆਈਡੀਆ ਤਾਂ ਆਇਆ ਹੀ ਨਹੀਂ। ਜੇ ਸੜਕਾਂ ਤੇ ਵਾਇਲੈਂਸ ਦਿਖ ਰਹੀ ਹੈ, ਨਸ਼ਾ ਦਿਖ ਰਿਹਾ, ਤਾਂ ਇਹਦਾ ਮਤਲਬ ਵੀ ਆਰ ਸੈਲਿੰਗ ਦੋਜ਼ ਆਈਡੀਆਜ਼ ਬਾਈ ਜੀ, ਐਂਡ ਸਮ ਪੀਪਲ ਆਰ ਮੇਕਿੰਗ ਮਨੀ ਆਊਟ ਆਫ ਇਟ। ਉਧਰ ਅਸੀਂ ਜਾਣਾ ਕੋਈ ਨਹੀਂ, ਕਿਉਂਕਿ ਫਿਰ ਉਹ ਤਾਂ ਮਾਰਕੀਟ ਇਕੋਨਮੀ ਹੈ ਜੀ। ਅਗਰ ਵਿਕਤਾ ਹੈ ਤਾਂ ਵਿਕਤਾ ਹੈ, ਦਿਖਤਾ ਹੈ ਤਾਂ ਵਿਕਤਾ ਹੈ, ਵਿਕਤਾ ਹੈ ਤਾਂ ਪੈਸੇ ਬਣਤੇ, ਪੈਸੇ ਬਣਤੇ ਤਾਂ ਸਰਕਾਰੇ ਚਲਤੀ ਹੈ। ਅਸੀਂ ਤਾਂ ਲੋਕਾਂ ਨੂੰ ਇਹੀ ਕਹਿ ਕੇ ਮਗਰ ਲਾ ਲੈਣਾ ਹੈ ਕਿ ਇਲੈਕਸ਼ਨ ਦੀ ਫੰਡਿੰਗ ਲੋਕਾਂ ਦੇ ਟੈਕਸ ਪੇਅਰ ਦੇ ਪੈਸੇ ਚੋਂ ਨਹੀਂ ਹੋਣੀ ਚਾਹੀਦੀ, ਤਾਂ ਕਿ ਲੋਕ ਖੁਸ਼ ਹੋ ਜਾਣਗੇ ਵੀ ਅੱਗੇ ਟੈਕਸਾਂ ਦੇ ਬੋਝ ਥੱਲੇ ਲੱਦੇ ਪਏ ਆ, ਪਰ ਨਾਲ ਦੀ ਨਾਲ ਉਹ ਟੈਕਸ ਫੰਡਿੰਗ ਕਰਨ ਲਈ ਰਮਨਜੀਤ ਨੇ ਆ ਜਾਣਾ। ਰਮਨਜੀਤ ਕਹੂਗਾ ਮੈਂ ਦੇਤਾ ਜੀ, ਆਪ ਇਲੈਕਸ਼ਨ ਕਰਵਾਓ, ਮੈਂ ਪੈਸੇ ਖਰਚਦਾ। ਉਹ ਰਮਨ ਜੀ ਤੂੰ ਪੈਸੇ ਕੋਲ ਲਾਈ ਜਾਂਦਾ ਯਾਰ, ਵੈਸੇ ਸਮਾਜ ਸੇਵਾ ਤੁਹਾਨੂੰ ਦਿਲ ਕਰ ਰਿਹਾ ਤੇ ਚੀਜ਼ ਸਸਤੀ ਵੇਚਦੇ। ਅਰੇ ਭਈਆ ਕਿਆ ਬਾਤ ਕਰ ਰਹੇ ਹੋ, ਸਮਾਜ ਸੇਵਾ ਕਰਨੀ ਹੈ ਤੂੰ 5 ਰੁਪਏ ਦੀ ਚੀਜ਼ 50 ਦੇ ਵੇਚੀ ਜਾਂਦਾ, ਇਹੀ ਘੱਟ ਕਰ ਦੇ, ਇਹ ਨਹੀਂ ਹੋਏਗੀ। 50 ਵਾਲੀ ਤਾਂ 55 ਵੀ ਹੋ ਜਾਏਗੀ। ਸਮਾਜ ਸੇਵਾ ਕਰਵਾ ਲਓ ਮੇਰੇ ਸੇ, ਅਗਰ ਕਰਵਾਉਣੀ ਹੈ ਪੁੱਛੋ ਜਰਾ। ਇਹ ਕੋਈ ਕੁਐਸਚਨ ਨਹੀਂ ਹੋਊਗਾ, ਕਿਉਂਕਿ ਰੀਅਲ ਕੁਐਸਚਨ ਅਸੀਂ ਡਿਸਕਸ ਨਹੀਂ ਕਰਨੇ। ਥੋੜਾ ਜਿਹਾ ਮੈਂ ਡਾਟਾ ਜਿਹਾ ਪੜ੍ਹਦਾ, ਉਹਦੇ ਨਾਲ ਆਪਾਂ ਸਿਆਣੇ ਜੀ ਲੱਗਾਂਗੇ ਕਿ ਹੁਣ TPH ਹੈ, ਟੋਰਾਂਟੋ ਪਬਲਿਕ ਹੈਲਥ ਵਾਲਿਆਂ ਦਾ, ਇਹਦੇ ਸਟਾਫ ਦੇ ਕਹਿੰਦੇ ਕਹਿੰਦੇ ਮੋਰ ਦੈਨ ਹਾਫ 59% ਆਫ ਅੰਟੈਰੀਓਜ਼ ਸਟੂਡੈਂਟ ਰਿਪੋਰਟਡ ਦੈਟ ਪੈਂਡੈਮਿਕ ਹੈਜ਼ ਲੈਫਟ ਦੈਮ ਫੀਲਿੰਗ ਡਿਪਰੈਸਡ ਅਬਾਊਟ ਦੇਅਰ ਫਿਊਚਰ। ਉਹਨਾਂ ਨੇ ਆਪਣੇ ਪੇਰੈਂਟਸ ਦਾ ਫਿਊਚਰ ਦੇਖ ਲਿਆ ਕੀ ਹੈ, ਹੁਣ ਡਿਪਰੈਸ਼ਨ ਕਿਹੜੇ ਬੱਚੇ ਨੂੰ ਨਹੀਂ ਹੋਊਗਾ। ਉੱਥੇ ਇੰਨੇ ਤਾਂ ਸੀਨ ਦੇਖ ਰਹੇ ਨੇ, ਇੰਨੇ ਸੁਪਨੇ ਵੇਚੇ ਜਾ ਰਹੇ ਆ, ਠੀਕ ਹੈ ਜੀ। TV ਲਾ ਕੇ ਦੇਖੋ ਤੇ ਕਮਾਲ ਹੋਈ ਪਈ ਆ ਕਿ ਤੁਸੀਂ ਕੋਈ ਚੀਜ਼ ਦੇਖੋ, ਕਾਰਾਂ ਦੇ ਸੁਪਨੇ ਆ, ਛੋਟੇ ਤੋਂ ਛੋਟੇ ਬੱਚੇ ਫਰਾਰੀ ਦੀ, ਲੈਂਬਰਗਿਨੀ ਦੀਆਂ ਗੱਲਾਂ ਕਰਦੇ ਆ। ਮੈਂ ਕਿਹਾ ਕਰਨੀ ਕੀ ਹੈ ਤੁਸੀਂ, ਇਹ ਬਿਲੀਅਨੇਅਰ ਦੀਆਂ ਗੱਲਾਂ ਕਰਦੇ, ਸੁਪਰ ਸਟਾਰ ਦੀਆਂ ਗੱਲਾਂ ਕਰਦੇ, ਉਹਨਾਂ ਦੇ ਡਰੈਸਸ ਦੀਆਂ ਗੱਲਾਂ ਕਰਦੇ ਆ, ਤੇ ਨਾਲ ਦੀ ਨਾਲ ਤੁਸੀਂ ਵੇਖ ਦੀ ਵੀਡੀਓ ਵਿੱਚ ਆ ਜਾਂਦੀ ਹੈ ਵਾਰਡਰੋਬ ਮਿਸ ਐਪ ਦੀ, ਤੇ ਬੱਚਿਆਂ ਨੂੰ ਹੌਲੀ ਹੌਲੀ ਸਿਖਾ ਰਹੇ ਹੋ ਵੀ ਆਹੀ ਗੱਲਾਂ ਦੇਖ ਕੇ ਜੀ ਲਾਈ ਰੱਖਿਆ ਕਰੋ, ਇਸ ਤੋਂ ਅਗਲਾ ਵੀਡੀਓ ਹੋਰ ਵੀ ਇੰਟਰਸਟਿੰਗ ਆਏਗਾ, ਇਸ ਤੋਂ ਹੋਰ ਵੀ ਇੰਟਰਸਟਿੰਗ ਆਏਗਾ। ਕਿਹੜੀ ਇਨੋਸੈਂਸ ਦੀ ਆ, ਕਿਹੜੀ ਸੈਕਸ਼ੁਅਲ ਅਸੋਲਟ, ਕਿੱਥੋਂ ਆ ਗਈ ਇਹ? ਐਵੇਂ ਹੈਰਾਨ ਹੋ ਕੇ ਗੱਲਾਂ ਕਰੀ ਜਾ ਰਹੇ ਹੋ ਯਾਰ, ਮੈਂ ਤਾਂ ਬਿਲਕੁਲ ਹੈਰਾਨ ਨਹੀਂ। ਮੈਂ ਤਾਂ ਇਸ ਗੱਲੋਂ ਆ ਕਿ ਹੋਰ ਹੋਣਾ ਚਾਹੀਦਾ ਸੀਗਾ। ਜਿੰਨਾ ਮਾਲ ਲੋਕ ਬੱਚਿਆਂ ਦੇ ਸਿਰਾਂ 'ਚ ਗੰਦ ਭਰਿਆ ਜਾ ਰਿਹਾ, ਉਸ ਹਿਸਾਬ ਨਾਲ ਤਾਂ ਕ੍ਰਾਈਮ ਬਹੁਤ ਘੱਟ ਹੈ। ਹਜੇ ਤੁਸੀਂ ਇਹ ਫਿਕਰ ਕਰੋ ਵੀ ਸਿਰਫ 59 ਨਹੀਂ ਹੋਏ ਅਭੀ ਬੱਚੇ, ਅਭੀ ਤਾਂ ਯਾਰ 89 ਹੋ ਜਾਣੇ ਚਾਹੀਏ ਤੁਹਾਨੂੰ। ਇਫ ਵੀ ਆਰ ਰੀਅਲੀ ਕੰਸਰਨਡ ਐਂਡ ਸੀਰੀਅਸ ਅਬਾਊਟ ਦਿਸ ਥਿੰਗ, ਦੈਨ ਲੁੱਕ ਐਟ ਵਟ ਵੀ ਆਰ ਫੀਲਿੰਗ। ਤੁਸੀਂ ਬਾਹਰ ਚਲੇ ਜਾਓ ਕਿਤੇ, ਮੈਂ ਵਿਸ਼ਿਆਂ ਤੋਂ ਹਟ ਕੇ ਗੱਲ ਕਰਦਾ, ਮੇਰਾ ਖਬਰਾਂ ਤੇ ਗੱਲ ਕਰਨ ਨੂੰ ਦਿਲ ਨਹੀਂ ਕਰ ਰਿਹਾ। ਇੱਕ ਵਾਰੀ ਮੈਂ ਗਿਆ ਜੀ ਕਿਸੇ ਪਾਸੇ ਬੈਫ ਵਾਲੇ ਪਾਸੇ, ਤੇ ਉੱਥੇ ਲਿਖਿਆ ਕਿ ਜੇ ਤੁਸੀਂ ਵਾਈਲਡ ਲਾਈਫ ਨੂੰ ਕਿਤੇ ਆਪਣਾ ਫੂਡ ਦਿੰਦੇ ਫੜੇਗੇ ਤਾਂ $25,000 ਜੁਰਮਾਨਾ। ਮੈਂ ਕਿਹਾ $25,000 ਜੁਰਮਾਨਾ ਜੇ ਮੈਂ ਬੇਅਰ ਦੇ ਬੱਚੇ ਨੂੰ ਆਪਣੇ ਵਾਲਾ ਬਿਸਕਿਟ ਪੋਪਕੋਰਨ ਜਾਂ ਜੋ ਮੈਂ ਆਪਣੇ ਬੱਚਿਆਂ ਨੂੰ ਖਵਾ ਰਿਹਾ, ਜੇ ਮੈਂ ਉਹ ਬੇਅਰ ਨੂੰ ਦੇ ਦਾਂ $25,000 ਜੁਰਮਾਨਾ, ਤੇ ਜਿਹੜੇ ਮੇਰੇ ਵਾਲੇ ਉਹਨਾਂ ਦਾ ਕੀ ਕਰਾਂ? ਉਹਨਾਂ ਦਾ ਕੋਈ ਜੁਰਮਾਨਾ ਨਹੀਂ। ਐਂਡ ਇਟ ਇਜ਼ ਨੋਟ ਓਨਲੀ ਅਬਾਊਟ ਕੀਪਿੰਗ ਦੋਜ਼ ਵਾਇਲਡ ਐਨੀਮਲਸ ਵਾਇਲਡ। ਤੁਸੀਂ ਕਦੇ ਇਹ ਦੇਖਿਆ ਕਿ ਤੁਸੀਂ ਮੇਰੇ ਆਪਣੇ ਬੱਚਿਆਂ ਦੇ ਬਾਰੇ ਆਪਣੇ ਮੁਲਕ ਦੇ ਸਟੋਰਾਂ ਦੇ ਵਿੱਚ ਚਲੇ ਜਾਓ, ਤੁਸੀਂ 70-80% ਮਾਲ ਕਿਸੇ ਕੰਮ ਦਾ ਹੀ ਨਹੀਂ ਹੈ, ਘਰਾਂ 'ਚ ਕੀ ਦੇਸ਼ 'ਚ ਨਹੀਂ ਬਣਨਾ ਚਾਹੀਦਾ ਸੀ? ਔਰ ਉਹ ਬੱਚੇ ਬੱਚਿਆਂ ਦੇ TV ਸ਼ੋਅਜ਼ ਦੇ ਵਿੱਚ ਐਡ ਕਿੰਨੇ ਦੇ ਵੱਜਦੀਆਂ ਨੇ, ਕਿੰਨੀ ਖੰਡ ਖਾਣ ਦੀਆਂ ਸਲਾਹਾਂ ਦੇ ਰਹੇ ਹੋ ਤੁਸੀਂ ਬੱਚਿਆਂ ਦੇ? ਕਿਹੋ ਜਿਹੇ ਡਰਿੰਕ ਕਿਹੜੇ ਸਕੂਲਾਂ 'ਚ ਤਾਂ ਪੀਜ਼ਾ ਪਾਰਟੀਆਂ ਕਰਾਈ ਜਾਂਦੇ ਹੋ, ਬੱਚਿਆਂ ਦੀ ਹੈਲਥ ਦਾ ਫਿਕਰ ਲੱਗਿਆ, ਝੂਠ ਹੀ ਚੱਲੀ ਜਾਂਦਾ। ਪੀਜ਼ੇ ਵਾਲਿਆਂ ਨੇ ਤੁਹਾਨੂੰ ਸਪੋਂਸਰ ਕਰ ਦੇਣਾ, ਕੱਲ੍ਹ ਨੂੰ ਇਲੈਕਸ਼ਨ ਸਪੋਂਸਰ ਕਰ ਦੇਣੀ ਹੈ, ਕਾਉਂਸਲਰ ਦੀ ਵੀ ਕਰ ਦੇਣੀ ਹੈ, ਹੈਲਥ ਵਾਲੇ ਦੀ ਵੀ ਕਰ ਦੇਣੀ ਹੈ। ਬੱਚਿਆਂ ਦੀ ਹੈਲਥ ਦਾ ਫਿਕਰ ਕਰਨ ਨੂੰ ਜਿਹਨੂੰ ਚਿੰਤਾ ਦਾ ਡਿਪਾਰਟਮੈਂਟ ਦਿੱਤਾ, ਉਹਨੂੰ ਵੀ ਸਪੋਂਸਰ ਕਰ ਦੇਣਾ, ਕੀ ਗੱਲ ਹੈ? ਹੁਣ ਅਗਲੀ ਗੱਲ ਇਹ ਸੀਗਾ ਕਿ ਅਸੀਂ ਕੱਲ੍ਹ ਵੀ ਡਿਸਕਸ ਕੀਤਾ ਹੈ ਥੋੜਾ ਜਿਹਾ, ਆਪਾਂ ਇਹ ਮੇਰੀ ਕਾਲ ਵੀ ਆਈ ਸੀ, ਇੱਕ ਸੈਕਿੰਡ ਇੱਕ ਮੈਸੇਜ ਹੈ, ਮੈਂ ਉਹ ਵੀ ਪੜ੍ਹ ਲਾਂ ਜੀ ਨਾਲ। ਲਓ ਜੀ, ਕਹਿੰਦੇ ਲਾਇਸੈਂਸ ਦਾ ਐਬਸਟ੍ਰੈਕਟ ਲੈਣਾ ਸੀ, ਪਹਿਲਾਂ $12 ਚ ਮਿਲ ਜਾਂਦਾ ਸੀ, ਹੁਣ $48 ਦਾ ਹੋ ਗਿਆ, ਕਾਗਜ਼ ਦਾ ਪ੍ਰਿੰਟ ਆਊਟ ਤਾਂ ਲੈਣਾ ਹੀ ਮਹਿੰਗਾ ਹੋ ਗਿਆ, 12x48, 4x ਪ੍ਰਿੰਟ ਆਊਟ ਮਹਿੰਗੇ ਹੋ ਗਏ। ਹੋਰ ਸਰਕਾਰਾਂ ਦਾ ਖਰਚਾ ਕਿੱਥੋਂ ਚੱਲੇ? ਅੱਜ ਇੱਕ ਉਹਦੀ ਵੀ ਖਬਰ ਲੱਗੀ ਹੋਈ ਆ ਫੈਡਰਲ ਮਿਨਿਸਟਰ ਦੀ, ਉਹ ਕਹਿੰਦੇ ਭਾਈ ਤੁਸੀਂ ਆਪਦੇ ਲੋਕਲ ਸਰਕਾਰ ਦੇ ਦਰਵਾਜ਼ੇ ਵੱਧ ਖੜਕਾਇਆ ਕਰੋ, ਸਾਡੇ ਤੋਂ ਕਾਹਤੋਂ ਮੰਗਦੇ ਹੋ? ਤੇ ਓਲੀਵਿਆ ਚਾਓ ਹੋਰਾਂ ਨੇ ਬੜੀ ਸੋਹਣੀ ਗੱਲ ਕਹੀ ਹੈ, ਗੁੱਡ ਸਿਟੀਜ਼ਨ, ਪਿਆਰੇ ਸਿਟੀਜ਼ਨ, ਗੁੱਡ ਟੋਰੰਟੋਰੀਅਨ, ਲਾਓ ਜੀ ਇਹਨਾਂ ਦੇ ਦੋ ਦੋ ਦੇਸ਼ ਭਗਤੀ ਦੇ ਟੀਕੇ ਤੇ ਯੂ ਆਰ ਅ ਗੁੱਡ ਸਿਟੀਜ਼ਨ ਜੇ ਕਹਿ ਕੂ ਕੇ ਗੁੱਡ ਸਮਾਰਟਨ ਕਹਿ ਕੇ ਦੋ ਡੋਜ਼ ਮਿਲਾਓ ਜੀ, ਇੱਕ ਇਸ ਵਿੱਚ ਗੁੱਡ ਸਮਾਰਟਨ ਡਾਲ ਦੋ, ਟੋਰਾਂਟੋ ਵਾਲੇ ਡਾਲ ਦੋ, ਯੂ ਆਰ ਇਨ ਅ ਗ੍ਰੇਟ ਸਿਟੀ, ਤਿੰਨ ਤਿੰਨ ਚਾਰ ਚਾਰ ਡੋਜ਼ ਮਿਲਾ ਕੇ ਨਾ ਇੱਕ ਇੰਜੈਕਸ਼ਨ ਕਾਟ ਦੋ ਇਨਕੇ, ਇਹ ਸਾਰੇ ਦੇਖ ਕੇ ਸਵੇਰ ਨੂੰ ਤੁਹਾਨੂੰ ਟੈਕਸ ਦੇਣ ਜੋਗੇ ਹੋ ਜਾਣਗੇ। ਇਹਨਾਂ ਨੂੰ ਕਰ ਲਓ, ਇਹਨਾਂ ਦੀ ਜੇਬ ਚ ਪੈਸੇ ਨਿਕਲਣੇ ਆ, ਇਹ $12 ਵਾਲਾ ਪ੍ਰਿੰਟ ਆਊਟ 48 ਚ ਲੈਣ ਨੂੰ ਤਿਆਰ ਹੋ ਗਏ, ਇਹਦਾ ਤਾਂ ਮਤਲਬ ਇਨਕੀ ਜੇਬ ਦੇ ਅਭੀ ਵੀ ਪੈਸਾ ਹੈ, ਨਿਕਾਲੋ ਇਨਕੀ ਜੇਬ ਚ ਨਿਕਾਲੋ, ਇਨਕੀ ਜੇਬ ਦੇ ਸੱਚੀ ਮੁੱਚੀ ਪੈਸਾ ਹੈ, ਥੋੜੀ ਹੋਰ ਮਿਹਨਤ ਕਰੋ, ਯਹੀ ਤੇ ਪੈਸਾ ਨਿਕਲੇਗਾ, ਇਸੀ ਨਿੰਬੂ ਕੋ ਨੂੰ ਜੋੜੋ। ਤੇ ਹੁਣ ਅਗਲੀ ਗੱਲ ਜਿਹੜੀ ਆਪਾਂ ਸਿਸਟਮ ਦੀ ਕਰਨੀ ਹੈ, ਕੱਲ ਵੀ ਅਸੀਂ ਗੱਲ ਕੀਤੀ ਕਿ ਇਮੀਗ੍ਰੇਸ਼ਨ ਦਾ ਕੁਐਸਚਨ ਹੈ ਕਿ ਨਿਊ ਕਮਰਸ ਆਉਂਦੇ ਆ ਜਾਂ ਬਹੁਤ ਸਾਰੇ ਇਮੀਗ੍ਰੈਂਟਸ ਆਏ ਆ, ਉਹਨਾਂ ਨੂੰ ਕਹਿੰਦੇ ਜੀ ਪਿੱਛੇ ਤੁਸੀਂ ਜਾਂ ਤਾਂ ਡਿਗਰੀਆਂ ਨਹੀਂ ਕੀਤੀਆਂ ਜਾਂ ਤੁਹਾਡੀ ਪੜ੍ਹਾਈ ਸਹੀ ਨਹੀਂ ਸੀ ਜਾਂ ਤੁਹਾਨੂੰ ਰੈਜ਼ੂਮੇ ਲਿਖਣਾ ਨਹੀਂ ਆਉਂਦਾ, ਯੂ ਡੋਂਟ ਨੋ ਕਿ ਤੁਹਾਡੇ ਇੰਪਲੋਇਰ ਨੂੰ ਕੀ ਚਾਹੀਦਾ। ਯਾਰ ਇੰਪਲੋਇਰ ਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਮੈਨੂੰ ਕੀ ਚਾਹੀਦਾ, ਬੰਦਾ ਖੜਾ ਖੜਾ ਟੈਸਟ ਕਰ ਲੈਂਦਾ। ਅੱਜ ਸ਼ੋਅ ਦੇ ਵਿੱਚ ਮੈਂ ਸ਼ੁਰੂਆਤ ਵਿੱਚ ਹੀ ਦੱਸਿਆ ਕਿ ਇੰਪਲੋਇਰ ਤਾਂ ਇਹੀ ਚੈੱਕ ਕਰ ਲੂਗਾ ਵੀ ਤੁਸੀਂ ਆਹ ਬਿਲਡਿੰਗ ਬਾਰੇ ਪੁੱਛਿਆ ਤੇ ਉਹਦੇ ਮੈਜਰਮੈਂਟ ਦੇ ਸਕਿੱਲਸ ਦੇਖ ਲਓ ਕਿ ਵੈਦਰ ਹੀ ਇਜ਼ ਇੰਟਰਸਟਡ ਇਨ ਅਪਲਾਈਂਗ ਹਿਜ਼ ਬ੍ਰੇਨ ਔਰ ਨਾਟ। ਸਕਿੱਲ ਚੈੱਕ ਕਰਨ ਦੇ ਬੜੇ ਤਰੀਕੇ ਆ। ਆ ਕਈ ਸਾਲਾਂ ਤੋਂ ਜਦੋਂ 90-91 ਦੀ ਇੰਡੀਆ ਚ ਡੀਪੀਆਂ ਦਾ ਫਰਕ ਪਿਆ ਹੈ, ਜਦ ਚ ਲੋਕਾਂ ਚ ਪਬਲਿਕ ਦੇ ਪੈਸਾ ਲਗਾਉਣਾ ਘੱਟ ਕੀਤਾ ਸਰਕਾਰਾਂ ਨੇ, ਨੈਗੇਟਿਵ ਮਾਰਕਿੰਗ ਸ਼ੁਰੂ ਹੋਈ ਸੀ ਉਦੋਂ ਕਿ ਜੇ ਸਹੀ ਆਂਸਰ ਕਰੋਗੇ ਤਾਂ 1 ਨੰਬਰ ਮਿਲੂਗਾ, ਜੇ ਤੁਸੀਂ ਤੁੱਕਾ ਲਾ ਕੇ ਜੇ ਤੁਹਾਡਾ ਆਂਸਰ ਗਲਤ ਨਿਕਲਿਆ ਤਾਂ 2 ਨੰਬਰ ਕੱਟੇ ਜਾਣਗੇ, ਤਾਂ ਕਿ ਬੰਦਾ ਅਟੈਂਪਟ ਉਦੋਂ ਹੀ ਕਰੇ ਬਸ ਜਿੰਨਾ ਪਤਾ, ਤਾਂ ਕਿ ਵੱਧ ਤੋਂ ਵੱਧ ਬੰਦੇ ਝਾੜੋ ਸਿਸਟਮ ਦੇ ਵਿੱਚੋਂ। ਹੁਣ ਇੱਥੇ ਵੀ ਮੈਂ ਕੱਲ੍ਹ ਗੱਲ ਕੀਤੀ ਸੀ ਕਿ ਬਈ ਜੇ ਤੁਹਾਨੂੰ ਸਕਿੱਲਸ ਕਿਉਂ ਨਹੀਂ ਮਿਲ ਰਹੀਆਂ, ਹੁਣ ਬਹੁਤ ਸੋਹਣੀ ਗੱਲ ਆ, ਤੁਸੀਂ ਇਹ ਦੇਖੋ ਚਲੋ ਇੰਟਰਨੈਸ਼ਨਲ ਸਟੂਡੈਂਟ ਤੁਸੀਂ ਬੁਲਾ ਰਹੇ ਹੋ, ਕਿਹੜੀ ਪੜ੍ਹਾਈ ਪੜ੍ਹਨ ਆ ਰਹੇ ਆ ਉਹ? ਉਹ ਕਹਿੰਦੇ MBA। ਮੈਂ ਤੀਜੇ ਚੌਥੇ ਬੰਦੇ ਨੂੰ ਪੁੱਛਣਾ ਜੀ ਬਿਜ਼ਨਸ ਐਡਮਿਨਿਸਟ੍ਰੇਸ਼ਨ ਦਾ, ਕਹਿੰਦੇ ਡਿਪਲੋਮਾ ਕਰਨਾ। ਮੈਂ ਕਿਹਾ ਕੈਨੇਡਾ ਚ ਮੈਨੇਜਰ ਇੰਨੇ ਚਾਹੀਦੇ, ਪੈਂਟ ਕੋਟ ਪਾ ਕੇ ਸਿਰਫ ਮੈਨੇਜਰ ਚਾਹੀਦਾ ਉਹਨਾਂ ਨੂੰ, ਬਾਕੀ ਤਾਂ ਹੇਠਾਂ ਲੇਬਰ ਤਾਂ ਬਹੁਤ ਹੈ ਕੈਨੇਡਾ ਚ, ਲਾਈ ਤੁਸੀਂ ਲੇਬਰ ਤੇ ਜਾਂਦੇ ਹੋ, ਪੜ੍ਹਾਈ ਤੁਸੀਂ MBA ਵਿੱਚ ਦਾਖਲੇ ਦਿੰਦੇ ਹੋ, MBA ਦੀ ਪੜ੍ਹਾਈ ਨਾਲ ਵਰਕ ਪਰਮਿਟ ਕਿਵੇਂ? ਚਲੋ ਮੰਨ ਲਓ ਤੁਸੀਂ ਕੁਛ ਪੜ੍ਹਾਈਆਂ ਵੇਚ ਰਹੇ ਹੋ, ਕਿ ਕੈਨੇਡਾ ਦੀ ਪੜ੍ਹਾਈ ਬੜੀ ਕਮਾਲ ਦੀ ਹੈ ਜਰਮਨੀ ਵਾਂਗੂ, ਕਿ ਸਿਰਫ ਬੱਚਿਆਂ ਨੇ ਪੜ੍ਹ ਕੇ ਵਾਪਸ ਚਲੇ ਜਾਣਾ, ਤੇ ਜਿਹੜੀ ਸਕਿੱਲਸ ਤੁਹਾਨੂੰ ਚਾਹੀਦੀਆਂ ਉਹਨਾਂ ਚ ਵਰਕ ਪਰਮਿਟ ਦਾ ਪ੍ਰੋਮਿਸ ਕਰੋ, ਉਹਨਾਂ ਚ ਕਰੋ ਵੀ ਉਬਰ ਵਾਲੇ ਚਾਹੀਦੇ, ਡਿਲੀਵਰੀ ਵਾਲੇ ਚਾਹੀਦੇ, ਸਟੋਰਾਂ ਚ ਕੰਮ ਕਰਨ ਵਾਲੇ ਚਾਹੀਦੇ, ਸਾਫ਼ ਗੱਲ ਕਰੋ। ਉਹ ਪੜ੍ਹਾਈ ਤੁਸੀਂ ਜਿਹੜੀ ਦੇ ਰਹੇ ਹੋ, ਪਹਿਲੀ ਗੱਲ ਤਾਂ ਤੁਸੀਂ ਦੇਖੋ ਕਿ ਕੈਨੇਡਾ ਵਿੱਚ ਸਕਿੱਲ ਸੈਟਸ ਜਿਹੜੀਆਂ ਰਿਕੁਆਇਰਡ ਨੇ ਉਹ ਪੈਦਾ ਕਾਹਤੋਂ ਨਹੀਂ ਹੋ ਰਹੀਆਂ। ਹੁਣ ਕੈਨੇਡਾ ਦੇ ਸਾਰੇ ਬੱਚੇ ਸੁਣ ਦਿਮਾਗ ਪੈਦਾ ਹੋ ਰਹੇ, ਕਦੋਂ ਅਸੀਂ ਇਹ ਕੁਐਸਚਨ ਰੀਅਲ ਕੁਐਸਚਨ ਕਦੋਂ ਡੀਲ ਕਰਾਂਗੇ? ਚਲੋ ਜੀ ਹੁਣ ਕੈਨੇਡੀਅਨ ਬੱਚਿਆਂ ਦੀ ਗੱਲ ਕਰ ਲੈਣਾ ਮੈਂ, ਕਿ ਤੁਸੀਂ ਬਈ ਸਕਿੱਲ ਸੈਟਸ ਵਾਸਤੇ ਕਿਹੜੇ ਕੋਰਸਿਸ ਕਰਾ ਰਹੇ ਹੋ ਤੁਸੀਂ, ਜਿੱਦਾਂ ਦੀ ਤੁਹਾਨੂੰ ਘਾਟ ਮਹਿਸੂਸ ਹੋ ਰਹੀ ਹੈ ਲੇਬਰ ਮਾਰਕੀਟ ਦੀ? ਸਭ ਤੋਂ ਜ਼ਿਆਦਾ ਕੈਨੇਡੀਅਨ ਐਕਸਪੀਰੀਅੰਸ ਤਾਂ ਕੈਨੇਡੀਅਨ ਬੋਰਨ ਨੂੰ, ਉਹਦੀ ਅੰਗਰੇਜ਼ੀ ਵੀ ਸੈੱਟ, ਉਹਨੂੰ ਕਲਚਰ ਦਾ ਵੀ ਪਤਾ, ਉਹਨੂੰ ਸਭ ਕੁਛ ਪਤਾ ਤੁਹਾਡਾ, ਉਹਨੂੰ ਚਾਰ ਪੇਜ ਕਸਮੇ ਸਿਖਾਓ, ਉਹਨੂੰ ਉਬਰ ਡਿਲੀਵਰੀ ਸਿਖਾ ਦਿੰਦੇ ਆ, ਕਿਉਂਕਿ ਹੁਣ ਉਹ ਉਬਰ ਡਿਲੀਵਰੀ ਵਾਲਾ ਬੱਚਾ ਨਹੀਂ ਹੈਗਾ, ਉਹ ਕਿਸੇ ਮਜਬੂਰੀ ਚ ਫਸਿਆ ਹੀ ਕਰੂਗਾ, ਆਵੇ ਕੋਈ ਹੋਰ ਸੁਪਨੇ ਲੈ ਕੇ ਪਿੱਛੋਂ ਮੁਲਕ ਚੜ ਕੇ, ਅਜੇ ਵਾਪਸ ਭੱਜਣ ਜੋਗਾ ਨਾ ਹੋਵੇ ਤਾਂ ਉਹ ਇਹ ਕੰਮ ਕਰਨ ਜੋਗਾ ਹੋਊਗਾ। ਕਿਉਂ ਹੈ ਜੇ ਸਾਡੇ ਕੋਲ ਇਹ ਵੀ ਹੈ, ਚਲੋ ਮੈਂ ਮੰਨ ਲੈਂਦਾ ਕਿ ਕੈਨੇਡਾ ਵਿੱਚ ਪੈਸਾ ਹੈ ਨੀਗਾ ਬੱਚਿਆਂ ਤੇ ਲਾਉਣ ਨੂੰ, ਇਹ ਵੀ ਮੰਨ ਲਿਆ, $23 billion ਅਸੀਂ ਇਹਦੇ ਤੋਂ ਕਮਾਈ ਕਰ ਰਹੇ ਹਾਂ ਇੰਟਰਨੈਸ਼ਨਲ ਸਟੂਡੈਂਟਸ ਤੋਂ, ਤੇ ਜਿਹੜੇ ਇਹਨਾਂ ਤੋਂ ਫੀਸਾਂ ਲੈਂਦੇ ਆ, ਯਾਰ ਇਹਨਾਂ ਨਾਲ ਕੋਈ ਕੋਰਸ ਕਰਕੇ ਦਿਖਾ ਦਿਓ ਮੈਨੂੰ, ਇਹਨਾਂ ਨਾਲ ਕਰਕੇ ਦਿਖਾ ਦਿਓ। ਚਲੋ ਇੰਡੀਆ ਤੋਂ ਤੁਸੀਂ ਬੰਦੇ ਲੈਣੇ ਆ, ਮੰਨ ਲਿਆ ਵੀ ਤੁਸੀਂ ਡਿਗਰੀਆਂ ਦੇਖ ਕੇ ਬੱਚਿਆਂ ਨੂੰ ਦੇ ਤਾ, ਕੰਪਨੀਆਂ ਚ ਕੰਮ ਕਰਦੇ ਬੰਦੇ ਦਾ ਸਿੱਧਾ ਪ੍ਰੋਮਿਸ ਕਰੋ, ਸਿੱਧਾ ਪ੍ਰੋਮਿਸ ਕਰੋ ਕਿ ਤੈਨੂੰ ਆਹ ਜੋਬ ਮਿਲੂਗੀ, ਆ ਜਾ ਉੱਥੇ ਕੈਨੇਡਾ, ਤਿੰਨ ਤਿੰਨ ਚਾਰ ਚਾਰ ਸਾਲ ਦੇ ਵੀਜ਼ੇ ਦੇ ਦਿਓ, ਦੋ ਤਨਖਾਹਾਂ ਉਹਨਾਂ ਨੂੰ $50 ਘੰਟੇ ਦੇ, ਕਿਹੜਾ ਨਹੀਂ ਆਊਗਾ ਇੰਡੀਆ ਦੀ ਕੰਪਨੀ ਦਾ, ਡਾਇਰੈਕਟ ਐਕਸਪੀਰੀਅੰਸ ਦੇਖ ਕੇ ਲੈ ਲਓ। ਝੂਠ ਬੋਲੀ ਜਾਣਾ ਆਪਾਂ ਨੇ, ਜਦੋਂ ਕੈਨੇਡਾ ਦੇ ਲੋਕ ਇੰਡੀਆ ਬੰਗਲਾਦੇਸ਼ ਜਾਂਦੇ ਆ ਤੇ ਜੇ ਉਹ ਬਿਮਾਰ ਪੈ ਜਾਏ ਫਿਰ ਟੀਕਾ ਲਾਉਣ ਲਈ ਕੈਨੇਡਾ ਦੇ ਡਾਕਟਰ ਨਾਲ ਭੇਜਦੇ ਆਪਾਂ, ਤੇ ਕੈਨੇਡੀਅਨ ਅੰਬੈਸੀ ਚ ਰਿਪੋਰਟ ਕਰਦੇ ਆ ਵੀ ਇਹਨੂੰ ਬੁਖਾਰ ਚੜ ਗਿਆ ਤੇ ਟੀਕਾ ਲਵਾ ਲਓ, ਉਦੋਂ ਬਲੱਡ ਟੈਸਟ ਕਿੱਥੇ ਕਰਾਉਂਦੇ ਹੋ ਤੁਸੀਂ? ਇਹ ਤਾਂ ਕਈ ਸਾਲਾਂ ਦੀ ਆਪਾਂ ਗੱਲਾਂ ਕਰ ਰਹੇ ਹਾਂ, ਕਦੋਂ ਤੱਕ ਤੁਸੀਂ ਇਹਨਾਂ ਕੁਐਸਚਨਸ ਦੇ ਵਿੱਚ ਇੱਥੇ ਫਸੇ ਰਹੋਗੇ? ਰੈਜ਼ਮੇ ਨਹੀਂ ਲਿਖਣਾ ਆਉਂਦਾ ਤੁਹਾਨੂੰ, ਉਹ ਰੈਜ਼ਮੇ ਰਾਈਟਿੰਗ ਦਾ ਕੋਰਸ ਕਰ ਲਓ ਆ ਕੇ, ਫਿਰ ਤੁਸੀਂ ਆਹ ਕਰ ਲਓ, ਫਿਰ ਤੁਸੀਂ ਆਹ ਗੇੜੇ ਕਢਾਈ ਜਾਣੇ ਆ, ਗੇੜੇ ਕਢਾਈ ਜਾਣੇ ਜੇ ਕਦੀ ਅਸਾਮੀ ਖਾਲੀ ਹੋ ਗਈ। ਔਰ ਮੈਂ ਇਹ ਵੀ ਜਾਣਦਾ ਮੇਰੇ ਆਪਣੇ ਵੀ ਦੋਸਤ ਰਹੇ ਕਿ ਬਹੁਤ ਐਸੇ ਬੰਦੇ ਫਿਰ ਡਾਕਟਰ ਵੀ ਸਿਲੈਕਟ ਹੋ ਗਏ ਜਿਹੜੇ ਉੱਥੇ ਅੰਗਰੇਜ਼ੀ ਵੀ ਨਹੀਂ ਜਾਣਦੇ ਬੋਲਦੇ, ਫਲੂਐਂਟਲੀ 10 sentences ਨਹੀਂ ਇਕੱਠੇ ਬੋਲ ਸਕਦੇ, ਉਹ ਵੀ ਸ਼ਾਮਲ। ਅੱਛਾ ਫਿਰ ਇਲੈਕਸ਼ਨ ਦੇ ਵਿੱਚ ਮੈਨੂੰ ਇਹ ਪਤਾ ਹੈ, ਤੁਸੀਂ ਵੀ ਇਹ ਗੱਲ ਜਾਣਦੇ ਹੋ ਕਿ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਕਲਰਕ ਲੱਗਣਾ ਔਖਾ, ਜੇ ਮੈਂ ਉੱਥੇ $25 ਦੀ ਜੋਬ ਅਪਲਾਈ ਕਰਾਂ ਉਹ ਚ ਮੇਰਾ 100 ਨੁਕਸ ਕੱਢ ਦੇਣਗੇ, ਪਰ ਓਦਾਂ ਜੇ ਮੈਂ ਕਿਤੇ ਜਗਾੜ ਲਾ ਲਾਂ ਕਿਸੇ ਪਾਰਟੀ ਨਾਲ ਮੈਂ ਸਿੱਧਾ ਜਾ ਕੇ ਮਿਨਿਸਟਰ ਬਣ ਸਕਦਾ, ਮਲਟੀਕਲਚਰਲ ਬਣਾ ਦੇਣਗੇ, ਐਥਨੀਸਿਟੀ ਦਾ ਬਣਾ ਦੇਣਗੇ, ਉਦੋਂ ਮੇਰਾ ਐਕਸਪੀਰੀਅੰਸ ਕਿੱਥੋਂ ਆ ਗਿਆ ਕੈਨੇਡੀਅਨ ਮੈਨੂੰ? ਉਦੋਂ ਮੈਂ ਕੈਨੇਡਾ ਦੀ ਪੋਲਿਟਿਕਸ ਲਈ ਮੈਂ ਕੈਨੇਡਾ ਦੇ ਸੀਕਰੇਟਸ ਨੂੰ ਹੋਲਡ ਕਰਨ ਦੇ ਕਾਬਲ ਹੋ ਜਾਂਦਾ, ਕਿਉਂਕਿ ਇੱਕ ਖਾਸ ਵਰਗ ਦੀ ਵੋਟ ਚਾਹੀਦੀ ਹੈ, ਉੱਥੇ ਭੇਡਾਂ ਚ ਭੇਡ ਭੇਜ ਦੋ, ਬੱਕਰਿਆਂ ਚ ਬੱਕਰਾ ਭੇਜ ਦੋ, ਉਹ ਤਾਂ ਜਾਤੀ ਪ੍ਰਥਾ ਰੇਸਿਜ਼ਮ ਹੈ, ਇਟਸ ਸੋਫਟ ਰੇਸਿਜ਼ਮ। ਹੁਣ ਤੱਕ ਮੈਂ ਬੜੇ ਇਹ ਗੱਲ ਠੋਕ ਕੇ ਕਹਿਣਾ ਆ ਕਿ ਜਿੱਥੇ ਆਪਣੇ ਲੋਕ ਵੱਸਦੇ ਜਿਹਨੂੰ ਆ ਕਹਿੰਦਾ ਆਪਣਾ ਭਾਈਚਾਰਾ, ਵਈ ਵਾਲਾ ਆਪਣੇ ਵਾਲਾ, ਆਪਣੇ ਭਾਈਚਾਰੇ ਦੇ ਵਿੱਚ ਸੁਡਾਨ ਦਾ ਬੰਦਾ ਇਲੈਕਸ਼ਨ ਜਿੱਤੇ ਇਕੱਲਾ, ਪੰਜਾਬੀਆਂ ਦੇ ਇਲਾਕੇ ਵਿੱਚ ਪੰਜਾਬੀ ਕਿਉਂ ਖੜਾ ਹੁੰਦਾ, ਕਿਉਂ ਪੰਜਾਬੀ ਖੜਾ ਹੁੰਦਾ ਪੰਜਾਬੀਆਂ ਦੇ ਇਲਾਕੇ ਦੇ ਵਿੱਚ? ਤਾਂ ਸੁਡਾਨ ਦਾ ਬੰਦਾ ਇਲੈਕਸ਼ਨ ਜਿੱਤੇ ਕਿਉਂਕਿ ਉਹ ਪੋਲਿਸੀ ਦੇ ਵੋਟ ਪਾ ਰਹੇ ਆ, ਵੋਟ ਤਾਂ ਪੋਲਿਸੀ ਤੇ ਪੈ ਨਹੀਂ ਰਹੀ। ਆਪਾਂ ਦੇਖਦੇ ਹਾਂ ਆਬਾਦੀ ਕਿਹਨਾਂ ਦੀ ਜ਼ਿਆਦਾ, ਉਹ ਆ ਇੱਧਰਲਾ ਇਲਾਕਾ ਜੀ, ਇੱਧਰ ਤਾਂ ਕਹਿਣਗੇ ਜੀ ਇੱਧਰ ਤਾਂ ਪਾਕਿਸਤਾਨੀ ਰਹਿੰਦੇ ਆ, ਇੱਧਰ ਆਪਣੇ ਲੋਕ ਰਹਿੰਦੇ ਆ, ਉੱਧਰ ਚੀਨ ਵਾਲੇ ਰਹਿੰਦੇ ਆ, ਆਪਾਂ ਬੋਲੀ ਵੀ ਬੋਲਦੇ, ਮੈਨੂੰ ਕੋਈ ਨੀ, ਮੈਨੂੰ ਅੱਜ ਵੀ ਫੜਾ ਦੋ, ਮੈਂ ਤਾਂ ਕਹੂੰਗਾ ਇੱਥੇ ਕਹਿ ਦਿੰਦੇ ਉੱਥੇ ਚੀਨੇ ਰਹਿੰਦੇ, ਉੱਧਰ ਪਾਕਿਸਤਾਨ, ਬੋਲੀ ਤਾਂ ਆਪਣੀ ਇਹੀ ਹੈ ਨਾ ਘਰਾਂ ਚ, ਤੇ ਪਬਲਿਕਲੀ ਵੀ ਇਹੀ ਬੋਲੋ, ਚੁੱਪ ਛੁਪਾ ਕੇ ਬਾਤੇ ਕਰਨੇ ਦਾ ਕੋਈ ਫਾਇਦਾ ਨਹੀਂ ਹੈ, ਨਾ ਤਾਂ ਅਸੀਂ ਇਮੀਗ੍ਰੇਸ਼ਨ ਪਾਲਿਸੀ ਤੇ ਗੱਲ ਕਰਦੇ ਹਾਂ, ਨਾ ਐਜੂਕੇਸ਼ਨ ਪਾਲਿਸੀ ਤੇ ਗੱਲ ਕਰਦੇ, ਨਾ ਅਸੀਂ ਵੋਟਿੰਗ ਤੇ ਗੱਲ ਕਰਦੇ ਹਾਂ ਕਿ ਸਾਡੇ ਵੋਟਾਂ ਦਾ ਸਿਸਟਮ ਕੀ ਹੈ। ਮੈਂ ਹਮੇਸ਼ਾ ਨੂੰ ਸੋਫਟ ਰੇਸਿਜ਼ਮ ਕਿਹਾ, ਅੱਜ ਵੀ ਇਹੀ ਹੈ ਕਿ ਹਰ ਕਲੋਨੀ ਹਰ ਆਬਾਦੀ ਦੇ ਵਿੱਚੋਂ ਉਸੇ ਤਰ੍ਹਾਂ ਦਾ ਬੰਦਾ ਲੈਂਦੇ ਆ, ਉੱਥੇ ਹੀ ਉਹਦੇ ਜਿੱਤਣ ਦੀ ਸੰਭਾਵਨਾ। ਗੋਰਿਆਂ ਦੇ ਇਲਾਕੇ ਦੇ ਵਿੱਚ ਇਕੱਲਾ ਉਹ ਬੰਦਾ ਖੜਾ ਹੋਵੇ ਜਿਹੜਾ ਧਰਮ ਤੇ ਕੌਮੀਅਤ ਦੇ ਨਾਂ ਤੇ ਨਾ ਜਿੱਤਿਆ ਹੋਵੇ। ਧਰਮ ਨੂੰ ਭੁੱਲ ਜਾਓ, ਕੌਮੀਅਤ ਨੂੰ ਭੁੱਲ ਜਾਓ, ਪਾਲਿਸੀ ਡਿਸਕਸ ਕਰੋ ਕਿ ਇਸ ਇਲਾਕੇ ਦੇ ਲੋਕਲ ਇਸ਼ੂ ਕੀ ਨੇ, ਅਸੀਂ ਉਹਨਾਂ ਤੇ ਵੋਟ ਪਾਉਣੇ ਆ, ਉਹ ਤਾਂ ਆਪਾਂ ਪਾਉਂਦੇ ਜੀ। ਔਰ ਇੱਥੇ ਕਈਆਂ ਨਾਲ ਮੈਂ ਗੱਲ ਕੀਤੀ, ਮੈਂ ਕਿਹਾ ਯਾਰ ਵੀ ਤੁਸੀਂ ਪਾਰਟੀ ਕਿੱਦਾਂ ਡਿਸਾਈਡ ਕਰਦੇ ਹੋ? ਨਹੀਂ ਨਹੀਂ ਆਪਣੇ ਬੰਦੇ ਕਹਿੰਦੇ ਸਾਰੀਆਂ ਪਾਰਟੀਆਂ 'ਚ ਹੋਣੇ ਚਾਹੀਦੇ, ਕੋਈ ਵੀ ਪਾਰਟੀ ਜਿੱਤ ਜੇ ਆਪਾਂ ਜਿੱਤ ਜਾਂਗੇ। ਮੈਂ ਕਿਹਾ ਪਾਲਿਸੀ ਪਾਲਿਸੀ ਕੀ ਹੁੰਦੀ ਹੈ? ਕਹਿੰਦੇ ਜਿੱਧਰ ਲੱਗੇ ਉੱਧਰ ਕੰਮ ਕਰਾ ਲਾਂਗੇ, ਕੁਛ ਨਾ ਕੁਛ ਕੰਮ ਹੀ ਕਢਾਉਣੇ ਆ ਆਪਣੇ, ਕਿੱਦਾਂ ਵੋਟ ਪਾਉਂਦੇ ਨਾ ਸਾਨੂੰ ਨੀ ਪਤਾ। ਫਿਰ ਅਸੀਂ ਕਿਹੜੇ ਰਿਜ਼ਲਟ ਮੰਗ ਰਹੇ ਹਾਂ? 59% ਬੱਚੇ ਆ, ਗਰਾਊਂਡ ਮਿਲਦੇ ਨੀ, ਪਬਲਿਕ ਇਨਫਰਾਸਟਰਕਚਰ ਸਹੀ ਤਰ੍ਹਾਂ ਤਿਆਰ ਨਹੀਂ ਹੋ ਰਿਹਾ, ਹੋਸਪਿਟਲ ਚ ਵੇਟਿੰਗ ਟਾਈਮ ਜ਼ਿਆਦਾ। ਇਹ ਉਸੇ ਦਿਨ ਪ੍ਰੋਬਲਮ ਡਿਸਕਸ ਕਰਨੀ ਜਿਸ ਦਿਨ ਹੋਸਪਿਟਲ ਜਾਣਾ, ਇਹ ਤਾਂ ਉਸ ਦਿਨ ਦੀ ਪ੍ਰੋਬਲਮ ਹੈ। ਲੇਕਿਨ ਜੇ ਅੱਜ ਅਸੀਂ ਇਮੀਗ੍ਰੇਸ਼ਨ, ਨੌਕਰੀਆਂ, ਇਹ ਸਾਰੀ ਇਸ਼ੂਜ਼ ਨੂੰ ਦੇਖ ਰਹੇ ਹਾਂ, ਤੇ ਵਾਰ ਵਾਰ ਸਾਡੇ ਮੂਹਰੇ ਇਹ ਕਿਹਾ ਜਾ ਰਿਹਾ ਕਿ ਕੈਨੇਡਾ ਚ ਟੈਲੈਂਟ ਦੀ ਕਮੀ ਆ, ਟੈਲੈਂਟ ਦੀ ਕਮੀ ਨਹੀਂ ਹੈ, ਕਮੀ ਇਹ ਹੈ ਕਿ ਇੱਥੇ 10% ਬੇਰੁਜ਼ਗਾਰ ਹੋਣਾ ਹੀ ਚਾਹੀਦਾ ਹੈ, ਕਿ ਬੇਰੁਜ਼ਗਾਰਾਂ ਦਾ ਪ੍ਰੈਸ਼ਰ ਕੰਮ ਕਰਨ ਵਾਲਿਆਂ ਦੇ ਦਿਮਾਗ ਤੇ ਰਹਿੰਦਾ ਕਿ ਅਗਰ ਜ਼ਿਆਦਾ ਤਿੰਨ ਮਿਲਾਇਆ ਨਾ ਤਾਂ ਤੇਰੀ ਜਗ੍ਹਾ 20 ਬੰਦੇ ਖੜੇ ਆ ਕੰਮ ਕਰਨ ਵਾਲੇ, ਔਰ 20 ਹੀ ਅਲੱਗ ਅਲੱਗ ਕੈਟੇਗਰੀ ਕੇ ਹੈ, ਤੂੰ $15 ਤੇ ਪਲੱਸ ਮੈਡੀਕਲ, ਅੱਛਾ ਔਰ ਬਤਾਓ ਕਿਆ, ਅੱਛਾ ਫਰਾਈਡੇ ਸੈਟਰਡੇ, ਅੱਛਾ ਜੀ, ਔਰ 7:30 ਘੰਟੇ, ਅੱਛਾ ਟੋਇਲਟ ਜਾਣੇ ਕਾ ਵੀ ਟਾਈਮ ਹੋਣਾ, ਵਾਸ਼ਰੂਮ, ਅੱਛਾ ਔਰ ਬਤਾਓ ਕਿਆ ਕਿਆ ਚਾਹੀਏ, ਵਰਕਰ ਕੰਪਨਸੇਸ਼ਨ ਬੋਰਡ ਕੇ ਬਾਰੇ ਨਹੀਂ ਪਤਾ, ਵੈਰੀ ਗੁੱਡ ਯਾਰ, ਅੱਛਾ ਓਵਰ ਟਾਈਮ ਕੇ ਬਾਰੇ ਮੈਂ ਪਤਾ ਆਪਕੋ, ਵਾਹ ਜੀ ਵਾਹ, ਬੜੇ ਨਾਈਸ ਮੀਟਿੰਗ ਯੂ, ਹੈ ਨਾ, ਵਿਲ ਕਾਲ ਯੂ ਆਪ, ਵਿਲ ਡੈਫੀਨੇਟਲੀ ਕਾਲ ਯੂ ਆਪ, ਓਕੇ ਯਾਰ ਨਿਕਲੋ ਯਾਰ, ਇੱਦਾਂ ਦਾ ਬੰਦਾ ਮੈਂ ਰੱਖੂੰਗਾ? ਮੈਂ ਨਹੀਂ ਰੱਖਣਾ, ਮੈਂ ਆਪਣਾ ਕੋਈ ਕੰਮ ਚਲਾਉਣਾ ਯਾਰ, ਮੈਂ ਇੱਦਾਂ ਦੇ ਬੰਦੇ ਨੂੰ ਕਿਉਂ ਰੱਖੂੰਗਾ ਜਦੋਂ ਆਪਣੇ ਸਾਰੇ ਲੈ, ਜਿਹਦੀ ਮੈਂ ਇੰਸ਼ੋਰੈਂਸ ਵੀ ਭਰਨੀ ਆ, ਜਿਹਦਾ ਮੈਂ ਉਹ ਕੀ ਕਹਿੰਦੇ ਨੇ CPP ਵੀ ਦਵਾਂ, ਮੈਂ ਆਹ ਵੀ ਦਵਾਂ, ਵਰਕਰ ਤਾਂ ਚੁੱਪ ਗੂੰਗਾ ਹੋਣਾ ਚਾਹੀਦਾ, ਜਿਹਦੇ ਸੱਟ ਵੀ ਲੱਗ ਜੇ ਤੇ ਉਹ ਆਪ ਹੀ ਰਿਪੋਰਟ ਨਾ ਕਰੇ ਕਿ ਇੱਥੇ ਮਸ਼ੀਨ ਖਰਾਬ ਸੀ, ਰਮਨ ਨੇ 4 ਦਿਨਾਂ ਤੋਂ ਰਿਪੇਅਰ ਨਹੀਂ ਕਰਾਈ, ਪਤਾ ਟੁੱਟ ਗਿਆ, ਤੇ ਉਹ ਤਾਂ ਸਿੱਧਾ ਕਰੂਗਾ ਜਿਹਨੂੰ ਇੱਥੋਂ ਦੇ ਰਾਈਟਸ ਪਤਾ ਹੋਣਗੇ। ਮੈਨੂੰ ਤਾਂ ਵਰਕਰ ਉਹ ਚਾਹੀਦਾ ਜਿਹਨੂੰ ਆਪਣੇ ਰਾਈਟਸ ਬਾਰੇ ਪਤਾ ਹੀ ਨਾ ਹੋਵੇ। ਦੂਸਰੀ ਗੱਲ, ਵਾਈ ਵੀ ਆਰ ਕਾਲਿੰਗ ਇਟ ਅ ਲੈਂਡ ਆਫ ਇਮੀਗ੍ਰੈਂਟਸ, ਵੀ ਨੀਡ ਟੂ ਅੰਡਰਸਟੈਂਡ ਦਿਸ। ਉਹਦੇ ਵਿੱਚ ਇਹ ਵੀ ਹੈ ਕਿ ਜਿੰਨੇ ਹੁਣ ਤੁਹਾਡੇ ਕੋਲ ਜਿਹੜਾ ਵਰਕ ਪਰਮਿਟ ਤੇ ਉਹਨੇ ਵੋਟ ਨਹੀਂ ਪਾਉਣੀ, ਜਿਹੜਾ ਸਟੂਡੈਂਟ ਹੈ ਉਹਨੇ 5 ਸਾਲ ਵੋਟ ਨਹੀਂ ਪਾਉਣੀ, PR ਵਾਲੇ ਨੇ 5 ਸਾਲ ਵੋਟ ਨਹੀਂ ਪਾਉਣੀ, ਕਿੰਨੀ ਵਰਕ ਫੋਰਸ ਹੈ ਜਿਹੜੀ ਸਿਸਟਮ ਦੇ ਵਿੱਚ ਇਨਵੋਲਵਡ ਨਹੀਂ ਹੈ, ਕਿੰਨੇ ਪਰਸੈਂਟ ਲੋਕ ਵਰਕ ਪਲੇਸ ਚ ਨੇ ਜਾਂ ਇਸ ਸਿਸਟਮ ਤੇ ਇਨਫਰਾਸਟਰਕਚਰ ਨੂੰ ਯੂਜ਼ ਕਰਕੇ, ਜੇ ਉਹਨਾਂ ਨੂੰ ਉਹਦੇ ਵਿੱਚ ਲੱਗਦਾ ਵੀ ਹੋਵੇ ਕਿ ਦੇਰ ਇਜ਼ ਸਮ ਇੰਪਰੂਵਮੈਂਟ ਵਿਚ ਇਜ਼ ਰਿਕੁਆਇਰਡ, ਡੂ ਦੇ ਹੈਵ ਵੋਇਸ? ਨੋ, ਦੇ ਡੋਂਟ ਹੈਵ ਅ ਵੋਇਸ। ਇਸੇ ਕਰਕੇ ਮੈਨੂੰ ਕਈ ਵਾਰ ਜਿਹਨੂੰ ਅਸੀਂ ਸੋ ਕਾਲਡ ਕਹਿੰਦੇ ਨੇ ਗੋਰੇ, ਕਈ ਲੋਕ ਕਹਿੰਦੇ ਸੀ ਕਹਿੰਦੇ ਯਾਰ ਤੁਸੀਂ ਸਿਸਟਮ ਨੂੰ ਖਰਾਬ ਇਸ ਕਰਕੇ ਕਰ ਦਿੰਦੇ ਹੋ ਕਿਉਂਕਿ ਅਸੀਂ ਜਿਸ ਚੀਜ਼ ਤੇ ਰਾਈਟ ਮੰਗਦੇ ਤੁਸੀਂ ਕਹਿੰਦੇ ਲੈ, ਉਹ ਲੈ $15 ਜੀ ਮੈਨੂੰ ਦਿਓ, ਮੈਂ ਤਾਂ $5 'ਚ ਕੰਮ ਕਰ ਦੂੰਗਾ। ਅਸੀਂ ਥਾਂ ਹੀ ਹੁਣ ਤੱਕ ਇਹ ਬਣਾਈ ਹੈ। ਜਦੋਂ ਮੈਂ ਕੈਨੇਡਾ ਨਵਾਂ ਆਇਆ ਮੈਨੂੰ ਬਹੁਤੇ ਲੋਕਾਂ ਨੇ ਇਹੀ ਗੱਲ ਦੱਸਿਆ ਉਹ ਇਹ ਗੋਰੇ ਗੋਰੇ ਕੰਮ ਨਹੀਂ ਕਰਦੇ ਜੀ, ਇਹਨਾਂ ਤੋਂ ਬਿਰਲਿਆਂ ਨੂੰ ਪਾਇਆ, ਆਪਾਂ ਮਿਹਨਤੀ ਹੁੰਦੇ ਹਾਂ ਪੰਜਾਬੀ। ਉਹ ਤੋਂ ਥੱਲੇ ਹੋਰ ਆ ਗਏ ਮਿਹਨਤੀ, ਉਹ ਤੋਂ ਥੱਲੇ ਹੋਰ ਮਿਹਨਤੀ ਆ ਗਏ, ਉਹ ਤੋਂ ਥੱਲੇ ਹੋਰ ਮਿਹਨਤੀ ਆ ਗਏ ਕਿ ਸੱਚਮੁੱਚ ਮਿਹਨਤ ਸੀ ਕਿ ਕੀ ਸੀ। ਬਹੁਤ ਸਾਰੇ ਕੰਪਲੀਕੇਟਿਡ ਕੁਐਸਚਨ ਨੇ ਇਹ, ਜੇਕਰ ਅਸੀਂ ਇਹਨਾਂ ਨੂੰ ਇਨ ਰੀਅਲ ਸੈਂਸ ਡਿਸਕਸ ਕਰਨਾ ਹੋਵੇ। ਹਾਂ ਜੀ, ਉਹਦੇ ਰਨਿੰਗ ਰੈਫਰੈਂਸ ਦੇਣਾ ਕਿ ਠੀਕ ਹੈ ਮੇਰਾ ਵੀ ਕੰਮ ਚੱਲਾ, ਕਿਉਂ ਬੋਕ ਦੇ ਸਿੰਘਾਂ ਨੂੰ ਹੱਥ ਪਾਉਣਾ, ਠੀਕ ਹੈ ਨਾ, ਵਾਈ ਸ਼ੁਡ ਆਈ ਟੇਕ ਦਾ ਬੁੱਲ ਬਾਏ ਦਾ ਹੋਰਨ, ਹੈ ਨਾ, ਵਾਈ ਸ਼ੁਡ ਆਈ ਟੇਕ ਦਾ ਰਿਸਕ, ਨਿਕਲ ਜਾਣਗੇ ਇਹਨੂੰ ਸਾਈਡ ਤੇ ਹੋ ਜਾਓ। ਸੋ ਜੇ ਇਹੀ ਗੱਲ ਹੈ ਕਿ ਕੀ ਸੱਚਮੁੱਚ ਤੁਸੀਂ ਦੇਖੋ ਕਿ ਬੱਚੇ ਕਿਸ 'ਚ ਐਡਮਿਸ਼ਨ ਲੈਣ ਆ ਰਹੇ ਆ। ਸੋ ਜੇ ਤੁਹਾਨੂੰ ਲੱਗਦਾ ਹੈ ਕਿ ਇੱਕ ਕੰਪ੍ਰੀਹੈਂਸਿਵ ਇੱਕ ਪਾਲਿਸੀ ਬਣਨੀ ਚਾਹੀਦੀ ਹੈ ਕਿ ਕੈਨੇਡਾ ਵਿੱਚ ਉਹੀ ਬੱਚੇ ਆਉਣ ਜਿਨ੍ਹਾਂ ਦੀ ਸਕਿੱਲਸ ਆਰ ਹਾਈਲੀ ਰਿਕੁਆਇਰਡ, ਤੇ ਤੁਸੀਂ ਦਾਖਲੇ ਉਹਦਾ ਸਕਿੱਲਸ ਕਿਉਂ ਨਹੀਂ ਦਿੰਦੇ? ਫਿਰ ਉਹ ਕੋਰਸਿਸ ਖੋਲੋ, ਆਪ ਟ੍ਰੇਨ ਕਰੋ ਉਹਨਾਂ ਨੂੰ, ਉਹ ਤਾਂ ਆਪ ਪੈਸੇ ਦੇ ਕੇ ਆ ਰਿਹਾ, ਤਿੰਨ ਗੁਣਾ ਵੱਧ ਪੈਸੇ ਦੇ ਕੇ ਪੜ੍ਹਨ ਆ ਰਿਹਾ। ਜੇ ਸੱਚਮੁੱਚ ਸਾਨੂੰ ਕੈਨੇਡਾ ਦੇ ਵਿੱਚ ਕੰਸਟਰਕਸ਼ਨ ਦੀ ਲੋੜ ਹੈ ਤਾਂ ਕੰਸਟਰਕਸ਼ਨ ਦਾ ਕੋਰਸ ਖੋਲੋ ਨਾ ਭਰਾਵਾ, ਉਹਨਾਂ ਨੂੰ ਤਾਂ ਵੈਸੇ ਵੀ ਤਿੰਨ ਗੁਣਾ ਫੀਸ ਦੇਣੀ ਹੋਈ ਹੈ ਬਾਹਰਲੇ ਬੱਚਿਆਂ ਨੇ, ਤਿੰਨ ਗੁਣਾ ਪਹਿਲਾਂ ਫੀਸਾਂ ਬਟੋਰ ਲਓ, ਨਾਲੇ ਉਹਨਾਂ ਨੂੰ ਕੈਨੇਡੀਅਨ ਐਕਸਪੀਰੀਅੰਸ ਦੇ ਦਿਓ, ਨਾਲੇ ਉਹਨਾਂ ਤੋਂ ਕੰਮ ਕਰਾ ਕੇ ਇੰਟਰਨਸ਼ਿਪ ਕਰਾਓ, ਨਾਲੇ ਲਾ ਲਓ ਉਧਰਲੇ ਪਾਸੇ, ਉਹ ਤਾਂ ਮੈਨੇਜਰ ਬਣਨ ਆ ਰਹੇ ਆ। ਜਿੰਨੀਆਂ ਕਹਿੰਦਾ ਮੇਰੀ ਗੱਲ ਹੁੰਦੀ ਉਹ ਤਾਂ ਕਹਿੰਦੇ ਮੈਨੇਜਰ ਬਣਨਾ ਜੀ, 2 ਸਾਲ ਤੋਂ ਬਾਅਦ ਪੀਆਰ ਹੋ ਜਾਣੀ ਆ। ਤੇ ਇਹਦਾ ਮਤਲਬ ਜੋ ਕਾਲਜਸ 'ਚ ਚੱਲ ਰਿਹਾ ਤੇ ਉਹਦੇ ਨਾਲ ਜਿਹੜੀ ਹਾਊਸਿੰਗ ਪ੍ਰੋਬਲਮ ਤੇ ਛੱਡੋ, ਉਹ ਤਾਂ ਤੁਹਾਡੀ ਡਾਇਰੈਕਟ ਜ਼ਿੰਮੇਵਾਰੀ ਨਹੀਂ, ਘੱਟੋ ਘੱਟ ਕਾਲਜਸ ਨੂੰ ਇਹ ਤਾਂ ਕਹਿ ਸਕਦੇ ਹੋ ਵਟ ਵੀ ਰਿਕੁਆਇਰ, ਕਿ ਉਦਾਂ ਦੇ ਬੱਚੇ ਪੈਦਾ ਕਰੋ ਬਈ, ਉਦਾਂ ਦੀ ਟੈਲੈਂਟ ਪੈਦਾ ਕਰਨ 'ਚ ਹੈਲਪ ਕਰ ਦਿਓ, ਉਦਾਂ ਦੀ ਸਕਿੱਲ ਤਿਆਰ ਕਰਾ ਦਿਓ। ਔਰ ਜੇ ਸਕਿੱਲ ਤੁਹਾਨੂੰ ਇੱਥੇ ਆ ਕੇ ਪ੍ਰੋਬਲਮ ਆ ਰਹੀ ਹੈ ਕਿ ਬੰਦੇ ਉਦਾਂ ਦੇ ਕੁਆਲੀਫਾਈ ਨਹੀਂ ਨਿਕਲੇ ਜਿੱਦਾਂ ਦੀ ਕੁਆਲੀਫਿਕੇਸ਼ਨ ਤੁਹਾਨੂੰ ਰਿਕੁਆਇਰਡ ਸੀ, ਕਿ ਚੈੱਕ ਐਂਡ ਬੈਲੈਂਸਿੰਗ ਭਾਈ ਪਿੱਛੇ ਜਾ ਕੇ ਚੈੱਕ ਕਰਕੇ ਆਓ ਨਾ, ਫਿਰ ਸਿੱਧੇ ਹਸਪਤਾਲੋਂ 'ਚ ਬੰਦੇ ਫੜੋ, ਫਿਰ ਤਾਂ ਕਹੋ ਵੀ ਏਮਸ 'ਚ ਕੰਮ ਕਰਦਾ ਡਾਕਟਰ ਚਾਹੀਦਾ, 3 ਸਾਲ ਦਾ ਰੈਜੀਡੈਂਸੀ ਦਾ ਐਕਸਪੀਰੀਅੰਸ ਹੋਵੇ। ਉਧਰ ਵੀ ਤਾਂ ਸਾਡੀਆਂ ਮਲਟੀਨੈਸ਼ਨਲ ਕੰਪਨੀਆਂ ਜਦੋਂ ਜਾ ਕੇ ਦਫ਼ਤਰ ਖੋਲਦੀਆਂ ਨੇ, ਆ ਸਾਰੀ ਸਿਲੀਕੋਨ ਵੈਲੀ ਨੇ ਜੇ ਬੈਂਗਲੌਰ 'ਚ ਦਫ਼ਤਰ ਖੋਲੇ ਨੇ, ਉੱਥੇ ਉਹਨਾਂ ਨੇ ਜਾ ਕੇ ਸਿਲੀਕੋਨ ਵੈਲੀ ਐਕਸਪੀਰੀਅੰਸ ਨਹੀਂ ਤਾਂ ਮੰਗਿਆ, ਤੇ ਚਾਈਨਾ ਦੇ ਵਿੱਚ ਜਾ ਕੇ ਕਿਹੜਾ ਕਿਸੇ ਨੇ ਮੈਨੂਫੈਕਚਰਿੰਗ ਤੇ ਅਮੈਰੀਕਨ ਐਕਸਪੀਰੀਅੰਸ ਮੰਗਿਆ ਵੀ ਤੁਸੀਂ ਪਹਿਲਾਂ ਐਰੀਡਾਸ ਤੇ ਹੋਰ ਕੰਪਨੀਆਂ ਦੇ ਉੱਧਰ ਲਿਆ ਕੇ ਫੈਕਟਰੀਆਂ 'ਚ ਕੰਮ ਕਰਕੇ ਜਾਓ ਜੀ। ਗੱਲ ਕਰਨੀ ਆ ਰੇਟ ਦੀ, ਬਹਾਨੇ ਅਸੀਂ ਕੁਛ ਹੋਰ ਮਾਰਨੇ ਆ। ਆ ਬਨਾਨਾ ਰਿਪਬਲਿਕ ਦੇ ਸ਼ਹਿਰ 'ਚ ਫਿਰ ਬੰਗਲਾਦੇਸ਼ 65 ਸੈਂਟ 'ਤੇ ਕਿਵੇਂ ਬਣ ਜਾਂਦੀ ਹੈ ਜਿਹੜੀ $150 ਦੀ ਵਿਕਦੀ ਹੈ? ਉਹਨਾਂ ਨੂੰ ਤਾਂ ਕੋਈ ਐਕਸਪੀਰੀਅੰਸ ਨਹੀਂ, ਉਹਨਾਂ ਤਾਂ ਕਦੇ ਬਨਾਨਾ ਰਿਪਬਲਿਕ ਲੈ ਕੇ ਵੀ ਨਹੀਂ ਪਾਈ, ਨਾ ਉਹਨਾਂ ਲੂਈ ਵਿਟੋਨ ਦਾ ਪਤਾ ਹੋਣਾ, ਨਾ ਹੋਰ ਪਤਾ ਹੋਣੇ ਗੁੱਚੀ ਫੁੱਚੀ ਕਿੰਨੇ ਬ੍ਰਾਂਡ ਚੱਲਦੇ ਨੇ, ਤੇ ਐਨਕਾਂ ਵੀ ਕਿਹੜੇ ਮੁਲਕਾਂ 'ਚ ਬਣਦੀਆਂ ਸਾਨੂੰ ਨਹੀਂ ਪਤਾ। ਸਜਾ ਕੇ ਜਿਹੜੀ ਇੱਥੇ $500 ਦੀ ਪਈ ਹੁੰਦੀ ਹੈ ਉਹ ਬਣਦੀ ਕਿੰਨੇ 'ਚ? ਸਕਿੱਲਸ ਨਹੀਂ ਹੈ, ਸਕਿੱਲਸ ਦੇ ਨਾਂ ਦੇ ਉੱਤੇ ਕੋਈ ਵੀ ਬਹਾਨਾ ਮਾਰਿਆ ਜਾ ਸਕਦਾ ਕਿਸੇ ਨੂੰ ਰਿਜੈਕਟ ਕਰਨ ਲਈ। ਇਹ ਨੈਗੇਟਿਵ ਮਾਰਕਿੰਗ ਆ ਇੰਡੀਆ ਵਾਲੀ, ਕਿ ਜੇ ਗਲਤੀ ਹੋਈ ਤਾਂ 2 ਨੰਬਰ ਕੱਟਾਂਗੇ, ਜੇ ਸਹੀ ਆਂਸਰ ਕੀਤਾ ਤਾਂ 1 ਨੰਬਰ ਮਿਲੂਗਾ। ਜੇ ਅਸੀਂ ਆਪਣੇ ਸਿਸਟਮ ਦੇ ਵਿੱਚ ਸੱਚੀ ਮੁੱਚੀ ਚਾਹੁੰਦੇ ਹਾਂ ਕਿ ਇੰਨਾ ਵੱਡਾ ਸਾਡਾ ਪਾੜਾ ਆ, ਟੈਲੈਂਟ ਸਾਨੂੰ ਨਹੀਂ ਮਿਲ ਰਹੀ, ਤੇ ਉਹਦਾ ਫਿਰ ਕੋਈ ਸਟਰਕਚਰ ਤਿਆਰ ਕਰੋ ਨਾ। ਦੇਖੋ ਤੁਹਾਡੇ ਹੇਠਾਂ ਦੱਕ ਦੇ ਥੱਲੇ, ਮੈਂ ਕੋਈ ਨਹੀਂ ਕਹਿੰਦਾ ਕਿ ਇੰਟਰਨੈਸ਼ਨਲ ਸਟੂਡੈਂਟ ਨੂੰ ਅਕੋਮੋਡੇਟ ਕਰੋ, ਤੁਸੀਂ ਨਾ ਕਰੋ, ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ। ਫੀਸਾਂ ਬਟੋਰੋ, 4 ਗੁਣਾ ਬਟੋਰੋ ਯਾਰ, ਲੁੱਟੋ ਤਾਂ ਕਿਸੇ ਹੋਰ ਮੁਲਕ ਤੋਂ ਆਏ ਨੇ, ਸਾਡੇ ਕੀ ਲੱਗਦੇ ਆ? ਅਸੀਂ ਤਾਂ ਆਪਣੇ ਬੱਚਿਆਂ ਬਾਰੇ ਵੀ ਕਦੇ ਸਹੀ ਤਰ੍ਹਾਂ ਨਹੀਂ ਸੋਚਿਆ। ਹਮ ਬਗਾਨੋ ਕਾ ਕਿਆ ਕਰ ਲੇਂਗੇ, ਪਰ ਘੱਟੋ ਘੱਟ ਬਗਾਨਿਆਂ ਨੂੰ ਪੇਚ ਕਸਣ ਵਾਲੇ ਹੀ ਬਣਾ ਲਓ। ਕਿਹੜੀ ਮੈਨੂਫੈਕਚਰਿੰਗ ਹੋ ਰਹੀ ਹੈ ਕੈਨੇਡਾ 'ਚ? ਕੱਲ੍ਹ ਵੀ ਮੈਨੂੰ ਰਾਜਵਿੰਦਰ ਹੋਰਾਂ ਨੇ ਬਹੁਤ ਸੋਹਣੀ ਗੱਲ ਲਿਖੀ, ਕਹਿੰਦੇ ਕੀ ਮੈਨੂਫੈਕਚਰ ਕਿਤੇ ਅਸੈਂਬਲੀ ਦਾ ਕਰਨੀ ਹੈ, ਕਿੰਨੇ ਕਾਰਾਂ ਦੇ ਕਾਰਖਾਨੇ 'ਚ ਕਿਹੜੀ ਸਕਿੱਲ ਚਾਹੀਦੀ ਹੈ ਦੱਸੋ? ਹੋ ਸਕਦਾ 1-2 ਜਗ੍ਹਾ ਚਾਹੀਦੀ ਹੋਵੇ, ਉਸ ਤੋਂ ਜ਼ਿਆਦਾ ਤਾਂ ਬੱਚੇ ਇੱਥੇ ਘੁੰਮਦੇ ਫਿਰਦੇ ਮਿਲ ਜਾਂਦੇ ਨੇ। ਹਾਂ, ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਅੱਜ ਮੁਲਕ ਨੇ ਜੇ ਸਿਰਫ ਫੌਜੀ ਨੂੰ ਤਨਖਾਹ ਦੇਣੀ ਹੈ ਨਾ, ਫਿਰ ਫੌਜ 'ਚ ਸ਼ਾਮਲ ਹੋਣ ਲਈ ਤੁਹਾਨੂੰ ਬਹੁਤ ਭੱਜਣਾ ਪੈਣਾ। 15 ਮਿੰਟਾਂ ਦੇ ਵਿੱਚ 1.5 ਕਿਲੋ, 1500 ਮੀਟਰ ਦੀ 10 ਘੰਟਾ 'ਚ ਰੇਸ ਹੋਵੇ, ਛਾਤੀ ਇੰਨੀ ਹੋਵੇ, ਆ ਹੋਵੇ, ਬਾਹ ਹੋਵੇ, ਨਿਸ਼ਾਨਾ ਸਹੀ ਲੱਗਦਾ ਹੋਵੇ, ਹਾਈ ਜੰਪ ਇੰਨਾ, ਲੌਂਗ ਜੰਪ ਇੰਨਾ, ਲੜਾਈ ਲੱਗ ਜਾਵੇ, ਹਰੇਕ ਦੇ ਹੱਥ ਬੰਦੂਕ ਫੜਾ ਦਿੰਦੇ। ਇਹ ਜਦੋਂ ਵਰਲਡ ਵਾਰਾਂ ਲੱਗੀਆਂ ਸੀ ਉਦੋਂ ਤਾਂ ਕਿਸੇ ਨੇ ਕੈਨੇਡੀਅਨ ਐਕਸਪੀਰੀਅੰਸ ਪੁੱਛਿਆ ਨੀ ਕਿਸੇ ਤੋਂ, ਨਾ ਅਮੈਰੀਕਨ ਐਕਸਪੀਰੀਅੰਸ ਪੁੱਛਿਆ ਸੀ ਬ੍ਰਿਟਿਸ਼ ਵਾਲਿਆਂ ਨੇ। ਅੱਜ ਚਲੇ ਜਾਓ ਤੁਸੀਂ ਪੁਲਿਸ 'ਚ ਸ਼ਾਮਲ ਹੋਣ ਲਈ, ਦੇਖੋ ਕਿੰਨਾ ਔਖਾ। ਗੱਲ ਤਾਂ ਲੋੜ ਦੀ ਹੈ, ਜੇ ਤਾਂ ਤੁਹਾਡੀ ਲੋੜ ਹੈ ਫਿਰ ਤਾਂ ਤੁਹਾਨੂੰ 15 ਦਿਨਾਂ 'ਚ ਕੰਮ ਸਿਖਾ ਦੇਣਗੇ, ਤੇ ਜੇ ਨਹੀਂ ਲੋੜ ਜਿੰਨੇ ਮਰਜ਼ੀ ਬਹਾਨੇ ਮਾਰੀ ਚੱਲੋ। ਮੈਂ ਹੇਠਾਂ ਤੱਕ ਲੋਕਾਂ ਦੇ ਇਲਾਜ ਕਰਾਉਂਦਾ, ਹੇਠਾਂ ਤੱਕ ਗਿਆ। ਇੱਥੇ $20 ਚ ਵੀ ਕੈਨੇਡਾ ਚ ਟੀਕਾ ਲੱਗਦਾ, ਤੇ ਉੱਥੇ $1 ਚ ਲੋਕ ਬਲੱਡ ਟੈਸਟ ਵੀ ਕਰਕੇ ਦੇ ਦਿੰਦੇ। ਇਹੀ ਦੁਨੀਆਂ ਚ ਦਵਾਈ ਹੈ, $1 ਤੋਂ ਲੈ ਕੇ $30 ਤੱਕ ਦੀ ਵਿਕਦੀ ਹੈ ਅੱਡੋ ਅੱਡ ਕੰਟਰੀਆਂ ਚ। ਇਹੀ ਇਨਸੁਲਿਨ ਕੈਨੇਡਾ ਚ ਹੋਰ ਰੇਟ ਹੈ, ਅਮੈਰੀਕਾ ਚ ਹੋਰ ਰੇਟ ਹੈ। ਜਿੱਥੇ ਤੁਸੀਂ ਆਪਣੀ ਲਾਈਫ ਨਾਲ ਜੁੜੇ ਇਸ਼ੂਜ਼ ਨੂੰ ਰੀਅਲ ਲਾਈਫ ਦੇ ਵਿੱਚ ਡਿਸਕਸ ਕਰਨਾ, ਫਿਰ ਤਾਂ ਜਿੰਨਾ ਮਰਜ਼ੀ ਇਹਨਾਂ ਨੂੰ ਕੱਢ ਲੈਂਦੇ ਹਾਂ। ਹੁਣ ਬੱਚਿਆਂ ਦੀ ਇੱਕ ਰਿਪੋਰਟ ਬਣਾ ਲਈ ਅਸੀਂ, ਹੁਣ ਜੇ ਇਹਨੂੰ ਵੀ ਸੀਰੀਅਸਲੀ ਡਿਸਕਸ ਕਰਨਾ ਇਸ ਇਸ਼ੂ ਨੂੰ ਵੀ, ਕਿ ਬੱਚਿਆਂ ਦੀ ਮੈਂਟਲ ਹੈਲਥ ਕਿਉਂ ਖਰਾਬ ਹੈ ਤੇ ਉਹ ਕਿਵੇਂ ਠੀਕ ਹੋ ਸਕਦੀ ਹੈ। ਬਈ ਬੱਚਿਆਂ ਨੂੰ ਕਹਿੰਦੇ ਘਰੇ ਤਾਂ ਖਾਣਾ ਹੈ ਨੀ ਚਾਹੀਦਾ, ਜੇ ਘਰਾਂ ਚ ਉਹ ਤਾਂ ਸਾਨੂੰ ਵੀ ਪਤਾ। ਇੱਕ ਅੱਛੇ ਹੱਸਦੇ ਖੇਡਦੇ ਘਰ ਚੋਂ ਬੱਚਾ ਨਿਕਲਦਾ ਹੈ ਜਿਨ੍ਹਾਂ ਦੇ ਪੇਰੈਂਟਸ ਫੂਡ ਬੈਂਕਸ ਦੀਆਂ ਲਾਈਨਾਂ ਚ ਖੜੇ ਆ, ਉਹਦਾ ਤੋਂ ਕੀ ਮੈਂਟਲ ਹੈਲਥ ਦੀ ਤਵੱਕੋ ਰੱਖਦੇ ਤੁਸੀਂ? ਇਹ ਤਾਂ ਬਹੁਤ ਹਾਈ ਲੈਵਲ ਦੀਆਂ ਗੱਲਾਂ ਨੇ ਜਿਹੜੇ ਤੁਸੀਂ ਕਰ ਰਹੇ ਹੋ, ਕਿ ਪਾਪਾ ਨੇ ਬਰਥਡੇ ਵਿਸ਼ ਨਹੀਂ ਗਿਆ ਤੇ ਬੱਚਾ ਸਟ੍ਰੈਸ ਚ ਲੈ ਗਿਆ। ਉਹ ਬਾਈ ਕਈ ਲੋਕਾਂ ਕੋਲ ਲਗਜ਼ਰੀ ਨਹੀਂ ਹੈ ਹੁਣ ਕਿ ਬਰਥਡੇ ਤੇ ਕਿੰਨੇ ਗਿਫਟ ਮਿਲਨੇ ਆ, ਕਈਆਂ ਕੋਲੋਂ ਲਗਜ਼ਰੀ ਨਹੀਂ ਰਹੀ। ਮੰਗਵੇ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਇੰਨੇ ਖਿਡੌਣੇ ਡੋਨੇਟ ਕਰ ਦੋ ਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਦੇਣੇ। ਵੀ ਆਰ ਨੋਟ ਟਾਕਿੰਗ ਅਬਾਊਟ ਰੀਅਲ ਇਸ਼ੂਜ਼। ਹਾਂ, ਬਾਕੀ ਉਦਾਂ ਖਬਰਾਂ ਰੋਮੈਂਟਿਕ ਪੜ੍ਹਨੀਆਂ ਤੇ ਜੇ ਚਿਲਮਲ ਨਾ ਹਟਾਏ ਤਾਂ ਅੱਛਾ, ਕਿਉਂਕਿ ਇਹ ਚਿਲਮਲ ਹਟਾਉਂਗੇ ਤੇ ਚਿਹਰਾ ਬੜਾ ਬਦਸੂਰਤ ਹੈ। ਇਹ ਮੈਂ ਸ਼ੁਰੂ ਚ ਹੀ ਕਹਿ ਕੇ ਅੱਜ ਐਕਸਕਿਊਜ਼ ਲੈ ਲਿਆ ਸੀ। ਇਸੇ ਕਰਕੇ ਰੋਮੈਂਟਿਕ ਵੀ ਹੋਣਾ ਤੇ ਪੱਤਰਕਾਰੀ ਵੀ ਕਰਨੀ ਕਹਿੰਦੇ ਮੁਸ਼ਕਿਲ ਬੜੇ ਹੁੰਦੇ ਆ, ਪਰ ਸਾਡੇ ਚ ਅੱਜ ਵੀ ਉਹ ਜ਼ਿੰਦਾ ਦਿਲੀ ਹੈ ਕਿ ਮੈਂ ਇਸ ਤਰ੍ਹਾਂ ਦੇ ਚਿਲਮਲ ਆਉਂਦੇ ਜਨਰੇਸ਼ਨ ਵਾਸਤੇ ਵਿਸ਼ ਕਰਦਾ। ਉਹਨਾਂ ਨੂੰ ਮੈਂ ਸੈਕਸ਼ੁਅਲ ਅਸੋਲਟ ਵਾਲੇ ਨਹੀਂ ਦੇਖਣਾ ਚਾਹੁੰਦਾ ਜਿਹੜੇ ਹੁਣ ਸਿਸਟਮ ਪੈਦਾ ਕਰ ਰਿਹਾ। ਮੈਂ ਉਹਨਾਂ ਦੀ ਸ਼ਾਇਰਾਨਾ ਜ਼ਿੰਦਗੀ ਦੇਖ ਰਿਹਾ। ਤੇ ਅਸੀਂ ਪਹਿਲੀ ਵਾਰ ਇੱਕ ਦਿਨ ਯਾਦ ਹੋਏਗਾ ਮੈਂ ਇਹ ਵੀ ਡਿਸਕਸ ਕੀਤਾ ਸੀ ਕਿ ਜੇ ਮੇਰੇ ਵਾਲੀ ਜਨਰੇਸ਼ਨ ਇਹ ਪੜ੍ਹੇਗੀ ਕਾਰੋਬਾਰ ਫਿਜ਼ਿਕਸ ਮੈਥ ਪੜ੍ਹੇਗੀ ਤਾਂ ਅਗਲੀ ਪੀੜ੍ਹੀ ਕਲਾਕਾਰ ਬਣੇਗੀ, ਤੇ ਉਸ ਤੋਂ ਅਗਲੀ ਪੀੜ੍ਹੀ ਜਾ ਕੇ ਇਹ ਸ਼ਾਇਰਾਂ ਤੱਕ ਪਹੁੰਚਦੀ ਹੈ, ਫਿਲੋਸਫਰਸ ਤੱਕ ਪਹੁੰਚਦੀ ਹੈ। ਅਸੀਂ ਅਜੇ ਪਹਿਲੀ ਪੀੜ੍ਹੀ ਚੋਂ ਨਹੀਂ ਨਿਕਲ ਰਹੇ ਕਿ ਅੱਜ ਸਾਨੂੰ ਹਜੇ ਬੇਸਿਕ ਸਕਿੱਲਸ ਹੀ ਨਹੀਂ ਸਿੱਖੀਆਂ ਗਈਆਂ। ਕਿਸ ਤਰ੍ਹਾਂ ਦੇ ਬੱਚੇ ਆਉਣਗੇ ਨਾ? ਸੈਕਸ਼ੁਅਲ ਅਸੋਲਟ ਤੁਸੀਂ ਡਿਸਕਸ ਕਰ ਰਹੇ ਹੋ, ਨਸ਼ੇ ਡਿਸਕਸ ਕਰ ਰਹੇ ਹੋ, ਤੇ ਮੈਂ ਇਹ ਕਹਿ ਰਿਹਾ ਕਿ ਉਹਨਾਂ ਦੇ ਦਿਮਾਗ 'ਚ ਇਸ ਤਰ੍ਹਾਂ ਦੇ ਬਿਹਤਰ ਖਿਆਲ ਆਉਣਗੇ। ਤੇ ਪੇਂਟਰ ਬਣਨ ਵਾਲੇ ਬੱਚੇ, ਉਹਨਾਂ ਦੇ ਦਿਮਾਗ 'ਚ ਇਸ ਤਰ੍ਹਾਂ ਦੀਆਂ ਗੱਲਾਂ ਫੁਰਨਗੀਆਂ ਤਾਂ ਉਹ ਆਪਣੇ ਆਲੇ ਦੁਆਲੇ ਨਾਲ ਜੁੜਨਗੇ। ਐਂਡ ਵੀ ਆਰ ਰੀਅਲੀ ਰਨਿੰਗ ਇਨ ਟੂ ਸੀਰੀਅਸ ਟਾਈਮ। ਖੈਰ ਜੀ, ਇੱਕ ਸੈਕਿੰਡ, ਮੇਰੇ ਕੋਲ ਮੈਸੇਜ ਆਇਆ ਮੁੰਡਾ ਹਾਂਜੀ, ਇਹ ਪਹਿਲਾਂ ਵੀ ਆਇਆ ਸੀਗਾ ਜੀ ਮੈਨੂੰ ਇੱਕ ਮੈਸੇਜ ਕਿ ਕਿਸੇ ਨੇ ਆ ਕੇ ਦੱਸਿਆ ਕਿ ਕਿੱਥੇ ਦਾ ਕਾਲਜ ਆ, ਉਹ ਵੀ ਇੱਕ ਲਿੰਕ ਭੇਜਦੇ ਆ ਤੇ ਉਸ ਤੇ ਫੀਸ ਪਾਉਣ ਨੂੰ ਕਿਹਾ ਜਾਂਦਾ ਤੇ ਕਹਿੰਦੇ ਕੋਈ ਗਰੰਟੀ ਨਹੀਂ ਹੈ ਉਹਨਾਂ ਦੀ, ਤੇ ਉਹ ਬੋਂਬੇ ਵਾਲਾ ਇੱਕ ਸਿਸਟਮ ਚੱਲ ਰਿਹਾ ਜੀ, ਕਹਿੰਦੇ ਬੋਂਬੇ ਦੇ ਥਰੂ ਪੇਮੈਂਟ ਲਈਆਂ ਜਾ ਰਹੀਆਂ ਨੇ। ਸੋ ਕਾਲਜਿਸ ਦੇ ਪੇਮੈਂਟ ਦੇ ਤਰੀਕੇ, ਇਧਰੋਂ ਲੋਕਾਂ ਦੇ ਚੜ੍ਹਨ ਦੇ ਤਰੀਕੇ, ਥਿੰਗਸ ਆਰ ਨੋਟ ਗੋਇੰਗ ਇਨ ਰਾਈਟ ਡਾਇਰੈਕਸ਼ਨ। ਬਟ ਮੇਰਾ ਇਹ ਸੀਗਾ ਕਿ ਆਈ ਸ਼ੁਡ ਗੋ ਓਵਰ, ਮੈਨੂੰ ਕੱਲ੍ਹ ਬਹੁਤ ਮਹਿਸੂਸ ਹੋਇਆ ਕਿ ਮੈਂ ਇਹ ਗੱਲਾਂ ਅੱਧ ਅਧੂਰੀਆਂ ਛੱਡ ਦਿੰਦਾ, ਜਾਂ ਮੇਰੇ ਮਨ ਚ ਇਹ ਵੀ ਸੀ ਕਿ ਮੈਂ ਆਪ ਆਪਣਾ ਸਟੈਂਡ ਲੈ ਕੇ ਗੱਲ ਨਹੀਂ ਕਰਦਾ ਕਿਸੇ ਗੱਲ ਤੇ। ਉਹਦਾ ਰੈਫਰੈਂਸ ਪਾਤਾ ਬਚ ਬਚਾ ਕੇ, CBC ਨੇ ਇਹ ਕਿਹਾ, ਉਹਨੇ ਇਹ ਕਿਹਾ, ਉਹਨੇ ਇਹ ਕਿਹਾ, ਤੇ ਇਹ ਨਹੀਂ ਹੈ ਕਿ ਮੇਰੀ ਇਹਨਾਂ ਚੀਜ਼ਾਂ ਦੇ ਉੱਤੇ ਰਾਏ ਨਹੀਂ ਹੁੰਦੀ। ਇਵਨ ਆਈ ਫੀਲ ਫੋਰ ਦਾ ਸਿਸਟਮ ਕਿ ਸਾਡੀਆਂ ਇਸ ਤਰ੍ਹਾਂ ਦੀ ਕਵਰੇਜ ਹੋਣੀ ਚਾਹੀਦੀ ਹੈ। ਖੈਰ, ਹੁਣ ਮੇਰਾ ਟਾਈਮ ਜ਼ਿਆਦਾ ਹੋ ਗਿਆ ਤੇ ਆਈ ਵਿਲ ਟੇਕ ਅ ਸ਼ਾਰਟ ਬ੍ਰੇਕ, ਤੇ ਖਬਰਾਂ ਦਾ ਸਮਾਂ ਹੋ ਚੁੱਕਿਆ ਜੀ, ਤੇ ਖਬਰਾਂ ਤੋਂ ਬਾਅਦ ਅਗਲੇ ਹਿੱਸੇ ਵਿੱਚ ਅਸੀਂ ਆਪਣੇ ਮਹਿਮਾਨ ਨਾਲ ਗੱਲਬਾਤ ਕਰਾਂਗੇ। ਹੁਣ ਪਹਿਲਾਂ ਖਬਰਾਂ।
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਪਿਸ਼ਾਵਰ ਬੰਬ ਧਮਾਕੇ ਦੇ ਵਿੱਚ ਸੁਰੱਖਿਆ ਕਰਮੀ ਹਲਾਕ ਤੇ ਕਈ ਜ਼ਖਮੀ। ਇਮਰਾਨ ਵੱਲੋਂ ਅਟਕ ਜੇਲ੍ਹ ਦੇ ਸੁਪਰਡੈਂਟ ਖਿਲਾਫ ਅਦਾਲਤ ਵਿੱਚ ਪਟੀਸ਼ਨ ਦਾਇਰ। ਬ੍ਰਾਜ਼ੀਲ ਦੇ ਰਾਸ਼ਟਰਪਤੀ ਦੇ ਵੱਲੋਂ ਸਲਾਮਤੀ ਪਰਿਸ਼ਦ ਦੇ ਵਿੱਚ ਸੁਧਾਰਾਂ ਦਾ ਸੱਦਾ। ਐਲਾਨਨਾਮੇ ਨੇ ਆਲਮੀ ਚੁਣੌਤੀਆਂ ਦੇ ਟਾਕਰੇ ਦੇ ਲਈ ਹਾਂ ਪੱਖੀ ਸੰਕੇਤ ਦਿੱਤੇ, ਕਿਹਾ ਚਾਈਨਾ ਨੇ। ਪੁਤਿਨ ਕਿਮ ਮੀਟਿੰਗ ਦੀ ਰੂਸ ਤੇ ਤੁਰਕੋਰੀਆ ਦੇ ਵੱਲੋਂ ਹੋਈ ਪੁਸ਼ਟੀ। G20 ਦਾ ਐਲਾਨਨਾਮਾ ਸਮਝੌਤਾ ਕਰਨ ਦੇ ਬਰਾਬਰ, ਕਿਹਾ ਮਾਰਕ ਰੁਟੇ ਨੇ। ਹੁਣ ਖਬਰਾਂ ਵਿਸਥਾਰ ਨਾਲ। ਪਾਕਿਸਤਾਨ ਦੇ ਪਿਸ਼ਾਵਰ ਦੇ ਵਿਚ ਇਕ ਹਸਪਤਾਲ ਦੇ ਨੇੜੇ ਸੁਰੱਖਿਆ ਬਲਾਂ ਦੇ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਬੰਬ ਧਮਾਕੇ ਦੇ ਵਿਚ ਨੀਮ ਫੌਜੀ ਦਸਤੇ ਦੇ ਇਕ ਜਵਾਨ ਦੀ ਮੌਤ ਹੋ ਗਈ ਤੇ ਕੁਝ ਸੁਰੱਖਿਆ ਕਰਮੀਆਂ ਦੇ ਸਮੇਤ ਕਈ ਹੋਰ ਵਿਅਕਤੀ ਜ਼ਖਮੀ ਹੋਏ ਨੇ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀ ਨੇ ਦਸਿਆ ਕਿ ਇਹ ਹਮਲਾ ਗੜਬੜੀ ਵਾਲੇ ਖੈਬਰ ਪਖਤੂਨਵਾ ਸੂਬੇ ਦੀ ਰਾਜਧਾਨੀ ਪਿਸ਼ਾਵਰ ਦੇ ਵਿਚ ਵਰਸਾਕ ਰੋਡ ਸਥਿਤ ਪ੍ਰਾਈਮ ਹਸਪਤਾਲ ਦੇ ਸਾਹਮਣੇ ਫਰੰਟੀਅਰ ਕਾਂਸਟੇਬੁਲਰੀ ਦੇ ਮੁਲਾਜ਼ਮਾਂ ਤੇ ਹੋਇਆ। ਵਰਸਾਕ ਦੇ ਐਸਪੀ ਮੁਹੰਮਦ ਅਰਸ਼ਦ ਖਾਨ ਨੇ ਦਸਿਆ ਕਿ ਧਮਾਕੇ ਵਿਚ ਐਫਸੀ ਦੇ 5 ਅਧਿਕਾਰੀ ਤੇ 3 ਆਮ ਨਾਗਰਿਕ ਜ਼ਖਮੀ ਹੋਏ ਨੇ। ਖਾਨ ਨੇ ਕਿਹਾ ਕਿ ਅਜਿਹਾ ਲਗਦਾ ਕਿ ਇਹ ਹਮਲਾ IED ਦੇ ਨਾਲ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਜਿਹੇ ਪਾਕਿਸਤਾਨ ਚ ਅੱਤਵਾਦੀ ਦੀਆਂ ਘਟਨਾਵਾਂ ਵਾਪਰੀਆਂ ਸਨ। ਪਿਛਲੇ ਹਫ਼ਤੇ ਖੈਬਰ ਪਖਤੂਨਵਾ ਸੂਬੇ ਦੇ ਚਿਤਰਾਲ ਜ਼ਿਲ੍ਹੇ ਦੇ ਵਿਚ 2 ਸਰਹੱਦੀ ਚੌਕੀਆਂ ਤੇ ਤਾਲਿਬਾਨੀ ਅੱਤਵਾਦੀਆਂ ਦੇ ਹਮਲੇ ਦੇ ਵਿਚ 4 ਪਾਕਿਸਤਾਨੀ ਫੌਜੀ ਮਾਰੇ ਗਏ, 7 ਵਿਅਕਤੀ ਜ਼ਖਮੀ ਹੋਏ ਨੇ। ਵੱਖ ਵੱਖ ਅੱਤਵਾਦੀ ਜਥੇਬੰਦੀਆਂ ਨੇ ਮਿਲ ਕੇ 2007 ਵਿਚ ਤਹਿਰੀਕੇ ਤਾਲਿਬਾਨ ਪਾਕਿਸਤਾਨ ਨਾਂ ਦੀ ਸਾਂਝੀ ਜਥੇਬੰਦੀ ਬਣਾਈ ਸੀ। ਇਹ ਜਥੇਬੰਦੀ ਅਲਕਾਇਦਾ ਦੇ ਨੇੜੇ ਦੱਸੀ ਜਾਂਦੀ ਹੈ, ਜਿਸ ਨੇ ਪਾਕਿਸਤਾਨ ਦੇ ਕਈ ਘਾਤਕ ਅੱਤਵਾਦੀ ਹਮਲੇ ਕੀਤੇ। ਅਲਕਾਇਦਾ ਨੇ ਵੀ 2009 ਦੇ ਵਿਚ ਪਾਕਿਸਤਾਨੀ ਫੌਜ ਦੇ ਹੈੱਡਕੁਆਰਟਰ ਅਤੇ 2008 ਵਿਚ ਇਸਲਾਮਾਬਾਦ ਦੇ ਮੈਰੀਅਟ ਹੋਟਲ ਤੇ ਹਮਲਾ ਕੀਤਾ ਸੀ। ਜੇਲ੍ਹ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਇਕ ਵਿਸ਼ੇਸ਼ ਅਦਾਲਤ ਦੇ ਵਿਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਅਟਕ ਜੇਲ੍ਹ ਦੇ ਸੁਪਰਡੈਂਟ ਦੇ ਖਿਲਾਫ਼ ਅਦਾਲਤੀ ਹਤਕ ਦੀ ਕਾਰਵਾਈ ਕੀਤੀ ਜਾਵੇ, ਕਿਉਂਕਿ ਉਨ੍ਹਾਂ ਨੇ ਕਥਿਤ ਤੌਰ ਤੇ ਉਨ੍ਹਾਂ ਨੂੰ ਆਪਣੇ ਪੁੱਤਰਾਂ ਦੇ ਨਾਲ ਫੋਨ ਤੇ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਤੋਂ ਸਾਹਮਣੇ ਆਈ ਹੈ। ਇਮਰਾਨ ਖਾਨ ਸਰਕਾਰੀ ਜਾਣਕਾਰੀ ਨਸ਼ਰ ਕਰਨ ਦੇ ਨਾਲ ਸਬੰਧਤ ਕੇਸ ਦੇ ਵਿਚ 13 ਸਤੰਬਰ ਤੱਕ ਨਿਆਇਕ ਹਿਰਾਸਤ ਦੇ ਵਿਚ ਨੇ। ਤੋਸ਼ਾਖਾਨਾ ਭ੍ਰਿਸ਼ਟਾਚਾਰ ਕੇਸ ਦੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 5 ਅਗਸਤ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਉਹ ਅਟਕ ਜੇਲ੍ਹ ਚ ਬੰਦ ਹਨ। ਪਿਛਲੇ ਮਹੀਨੇ ਇਮਰਾਨ ਨੂੰ ਅਦਾਲਤ ਨੇ ਆਪਣੇ ਪੁੱਤਰ ਕਾਸਿਮ ਤੇ ਸੁਲੇਮਾਨ ਦੇ ਨਾਲ ਗੱਲ ਕਰਨ ਦੀ ਇਜਾਜ਼ਤ ਦਿੱਤੀ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ ਖਾਨ ਨੇ ਪਟੀਸ਼ਨ ਦੇ ਵਿਚ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦੇ ਲਈ ਅਟਕ ਜੇਲ੍ਹ ਦੇ ਸੁਪਰਡੈਂਟ ਦੇ ਖਿਲਾਫ਼ ਅਦਾਲਤੀ ਹਤਕ ਦੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੇ ਵਿਸਤਾਰ ਉਤੇ ਜ਼ੋਰ ਦਿੱਤੇ ਜਾਣ ਤੋਂ ਇਕ ਦਿਨ ਬਾਅਦ ਅੱਜ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਦਾ ਸਿਲਵਾ ਨੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਦੇ ਵਿਚਾਰਾਂ ਵਰਗੀ ਹੀ ਰਾਏ ਜ਼ਾਹਰ ਕੀਤੀ। ਉਨ੍ਹਾਂ ਵੀ ਸੰਯੁਕਤ ਰਾਸ਼ਟਰ ਦੀ ਇਕ ਤਾਕਤਵਰ ਇਕਾਈ ਦੇ ਵਿਚ ਸੁਧਾਰਾਂ ਦਾ ਸੱਦਾ ਦਿੱਤਾ ਤਾਂ ਕਿ ਇਹ ਵਰਤਮਾਨ ਸਮੇਂ ਦੀਆਂ ਅਸਲੀਅਤਾਂ ਮੁਤਾਬਕ ਬਣ ਸਕੇ। ਜ਼ਿਕਰਯੋਗ ਹੈ ਕਿ G20 ਦੀ ਅਗਵਾਈ ਹੁਣ ਬ੍ਰਾਜ਼ੀਲ ਨੂੰ ਸੌਂਪੀ ਗਈ ਹੈ। ਲੂਲਾ ਡਾਕਟਰ ਸਿਲਵਾ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਆਪਣੀ ਪ੍ਰਧਾਨਗੀ ਦੇ ਦੌਰਾਨ ਬਰਾਬਰੀ ਦੇ ਮੁੱਦੇ ਨੂੰ ਬੁਨਿਆਦੀ ਮੁੱਦਾ ਬਣਾਉਣਾ ਚਾਹੇਗਾ। ਲੂਲਾ ਨੇ ਕਿਹਾ ਕਿ ਬਹੁਤ ਜ਼ਿਆਦਾ ਨਾ ਬਰਾਬਰੀ ਹੈ ਤੇ ਦੁਨੀਆਂ ਨੂੰ ਸੰਪਤੀ ਦੀ ਵੰਡ ਦੇ ਮਾਮਲੇ ਦੇ ਵਿਚ ਹੋਰ ਤਵਾਜ਼ਨ ਬਿਠਾਉਣ ਦੀ ਲੋੜ ਹੈ। ਰਾਸ਼ਟਰਪਤੀ ਨੇ ਭਾਰਤ ਨੂੰ G20 ਦੀ ਯੋਗ ਅਗਵਾਈ ਦੇ ਲਈ ਵਧਾਈ ਵੀ ਦਿੱਤੀ ਹੈ। ਲੂਲਾ ਨੇ ਕਿਹਾ ਕਿ ਭਾਰਤ ਵਾਂਗ ਬ੍ਰਾਜ਼ੀਲ ਵੀ G20 ਸਮਾਗਮਾਂ ਦੇ ਲਈ ਕਈ ਸ਼ਹਿਰਾਂ ਦੀ ਵਰਤੋਂ ਕਰੇਗਾ ਤੇ ਇਸ ਨੂੰ ਲੋਕਾਂ ਦਾ ਸੰਮੇਲਨ ਬਣਾਇਆ ਜਾਵੇਗਾ ਜੋ ਕਿ ਹੋਰ ਵੀ ਵੱਧ ਲੋਕਤਾਂਤਰਿਕ ਹੋਵੇਗਾ। ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕਿਹਾ ਕਿ ਉਹਨੇ ਜਾਣਦੇ ਕਿ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਸੰਮੇਲਨ ਦੇ ਵਿਚ ਹਿੱਸਾ ਕਿਉਂ ਨਹੀਂ ਲਿਆ, ਪਰ ਉਨ੍ਹਾਂ ਨੂੰ ਬ੍ਰਾਜ਼ੀਲ ਆਉਣ ਦਾ ਸੱਦਾ ਦਿੱਤਾ ਜਾਵੇਗਾ ਤੇ ਆਸ ਹੈ ਕਿ ਉਹ ਆਉਣਗੇ। ਲੂਲਾ ਨੇ ਵਿਸ਼ਵ ਬੈਂਕ ਦੇ ਵਿਚ ਵੀ ਸੁਧਾਰਾਂ ਦਾ ਸੱਦਾ ਦਿੱਤਾ ਤਾਂ ਕਿ ਇਕ ਹੋਰ ਬਿਹਤਰ ਢੰਗ ਦੇ ਨਾਲ ਵਿਕਾਸਸ਼ੀਲ ਮੁਲਕਾਂ ਦੀ ਤਰਜਮਾਨੀ ਕਰ ਸਕੇ। ਲੂਲਾ ਨੇ ਦਿੱਲੀ ਐਲਾਨਨਾਮੇ ਦੇ ਵਿਚ ਯੂਕਰੇਨ ਮੁੱਦੇ ਉਤੇ ਬਣੀ ਸਹਿਮਤੀ ਦੀ ਵੀ ਸ਼ਲਾਘਾ ਕੀਤੀ ਹੈ। ਚੀਨ ਨੇ ਕਿਹਾ ਕਿ G20 ਨਿਊ ਦਿੱਲੀ ਲੀਡਰਸ ਡੈਕਲਾਰੇਸ਼ਨ ਨੇ ਹਾਂ ਪੱਖੀ ਸੰਕੇਤ ਦਿੱਤੇ ਨੇ ਤੇ ਅਸਰ ਅੰਦਾਜ਼ ਗਰੁੱਪ ਦੇ ਮੈਂਬਰ ਮੁਲਕ ਆਲਮੀ ਚੁਣੌਤੀਆਂ ਤੇ ਆਰਥਿਕ ਮੁਸ਼ਕਲਾਂ ਦੇ ਨਾਲ ਸਿੰਜਣ ਦੇ ਲਈ ਮਿਲ ਕੇ ਕੰਮ ਕਰ ਰਹੇ ਨੇ। ਭਾਰਤ ਨੇ ਸ਼ਨੀਵਾਰ ਨੂੰ ਉਸ ਸਮੇਂ ਵੱਡੀ ਕੂਟਨੀਤਿਕ ਜਿੱਤ ਹਾਸਲ ਕੀਤੀ ਸੀ ਜਦੋਂ G20 ਸਿਖਰ ਸੰਮੇਲਨ ਦੀ ਪ੍ਰਧਾਨਗੀ ਦੌਰਾਨ ਉਹ ਸਰਬ ਸਹਿਮਤੀ ਦੇ ਨਾਲ ਐਲਾਨਨਾਮਾ ਜਾਰੀ ਕਰਵਾਉਣ ਦੇ ਵਿਚ ਸਫਲ ਰਿਹਾ ਸੀ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਓ ਮਾਓ ਨਿਗ ਤੋਂ ਜਦੋਂ G20 ਸਿਖਰ ਸੰਮੇਲਨ ਦੇ ਨਤੀਜਿਆਂ ਬਾਰੇ ਚੀਨ ਦੇ ਵਿਚਾਰ ਸਾਂਝੇ ਕਰਨ ਦੇ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਕਿਹਾ, ਜਾਰੀ ਹੋਏ ਐਲਾਨਨਾਮੇ ਤੋਂ ਪਤਾ ਚੱਲਦਾ ਹੈ ਕਿ ਚੀਨ ਨੇ ਸਾਰੂ ਭੂਮਿਕਾ ਨਿਭਾਈ ਹੈ ਅਤੇ ਵਿਕਾਸਸ਼ੀਲ ਮੁਲਕਾਂ ਦੀਆਂ ਚਿੰਤਾਵਾਂ ਨੂੰ ਅਹਿਮੀਅਤ ਦਿੱਤੀ ਹੈ। ਚੀਨ ਨੇ ਐਲਾਨਨਾਮੇ ਨੂੰ ਹਮਾਇਤ ਦਿੱਤੀ ਜੋ ਆਲਮੀ ਸਾਂਝੇ ਵਿਕਾਸ ਦੇ ਲਈ ਸਹਾਈ ਹੈ। ਮਾਓ ਨੇ ਕਿਹਾ ਕਿ ਚੀਨ ਨੇ ਹਮੇਸ਼ਾ G20 ਗਰੁੱਪ ਅਤੇ ਉਨ੍ਹਾਂ ਦੇ ਕੰਮਾਂ ਦੀ ਹਮਾਇਤ ਕੀਤੀ ਹੈ। G20 ਸਿਖਰ ਸੰਮੇਲਨ ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਥਾਂ ਤੇ ਪ੍ਰਧਾਨ ਮੰਤਰੀ ਲੀ ਕਿਆਂਗ ਨੇ ਸ਼ਮੂਲੀਅਤ ਕੀਤੀ ਸੀ ਤੇ ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਲੀ ਨੇ ਸਿਖਰ ਸੰਮੇਲਨ ਦੇ ਵਿਚ ਆਪਣੀ ਹਾਜ਼ਰੀ ਦੌਰਾਨ G20 ਸਹਿਯੋਗ ਬਾਰੇ ਚੀਨ ਦੀ ਸਥਿਤੀ ਅਤੇ ਪ੍ਰਸਤਾਵ ਪੇਸ਼ ਕੀਤੇ। ਮਾਓ ਨੇ ਕਿਹਾ ਕਿ ਉਨ੍ਹਾਂ ਨੇ ਇਸ ਗੱਲ ਦੀ ਵਕਾਲਤ ਕੀਤੀ ਹੈ ਕਿ ਸਾਰੇ ਦੇਸ਼ਾਂ ਨੂੰ ਏਕਤਾ ਤੇ ਸਹਿਯੋਗ ਦੀ ਮੂਲ ਇੱਛਾ ਦੀ ਪਾਲਣਾ ਕਰਨੀ ਚਾਹੀਦੀ ਹੈ। ਰੂਸ ਤੇ ਉੱਤਰ ਕੋਰੀਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਰੂਸ ਦਾ ਦੌਰਾ ਕਰਕੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਮਿਲਣਗੇ। ਪੱਛਮੀ ਮੁਲਕਾਂ ਨੂੰ ਫਿਕਰ ਹੈ ਕਿ ਇਸ ਦੌਰੇ ਦੇ ਵਿਚ ਦੋਵਾਂ ਮੁਲਕਾਂ ਦਰਮਿਆਨ ਹਥਿਆਰਾਂ ਦਾ ਸੌਦਾ ਹੋ ਸਕਦੈ ਤੇ ਇਹ ਯੁਕਰੇਨ ਦੇ ਵਿਚ ਮਾਸਕੋ ਵੱਲੋਂ ਛੇੜੀ ਜੰਗਾਂ ਨੂੰ ਹੋਰ ਤਿੱਖਾ ਕਰ ਸਕਦੈ। ਰੂਸ ਨੇ ਜਾਣਕਾਰੀ ਦਿੱਤੀ ਹੈ ਕਿ ਪੁਤਿਨ ਦੇ ਸੱਦੇ ਉੱਤੇ ਕਿਮ ਆਉਣ ਵਾਲੇ ਦਿਨਾਂ ਵਿੱਚ ਮਾਸਕੋ ਦਾ ਦੌਰਾ ਕਰਨਗੇ। ਇਸ ਦੌਰੇ ਦੀ ਪੁਸ਼ਟੀ ਉੱਤਰ ਕੋਰੀਆ ਦੀ ਸਰਕਾਰੀ ਖਬਰ ਏਜੰਸੀ ਨੇ ਵੀ ਕੀਤੀ ਹੈ। ਖਬਰ ਏਜੰਸੀ ਏਪੀ ਦੇ ਪੱਤਰਕਾਰਾਂ ਨੇ ਉੱਤਰ ਕੋਰੀਆ ਤੇ ਰੂਸ ਦੀ ਸਰਹੱਦ ਉੱਤੇ ਉਹ ਰੇਲ ਗੱਡੀ ਦੇਖੀ ਹੈ ਜਿਸ ਨੂੰ ਆਮ ਤੌਰ ਤੇ ਕਿਮ ਵਰਤਦੇ ਹਨ। ਇਹ ਰੇਲ ਗੱਡੀ ਉੱਤਰ ਕੋਰੀਆ ਵਾਲੇ ਪਾਸੇ ਇੱਕ ਸਟੇਸ਼ਨ ਉੱਤੇ ਦੇਖੀ ਗਈ ਹੈ। ਕਿਮ ਤੇ ਰੇਲ ਗੱਡੀ ਵਿੱਚ ਮੌਜੂਦ ਹੋਣ ਬਾਰੇ ਹਾਲੇ ਕੁਝ ਸਪਸ਼ਟ ਨਹੀਂ ਹੈ। ਦੱਖਣੀ ਕੋਰੀਆ ਦੇ ਸੂਤਰਾਂ ਦਾ ਕਹਿਣਾ ਹੈ ਕਿ ਕਿਮ ਤੇ ਪੁਤਿਨ ਦੀ ਮੀਟਿੰਗ ਭਲਕੇ ਹੋ ਸਕਦੀ ਹੈ। ਜਾਪਾਨ ਦੀ ਖਬਰ ਏਜੰਸੀ ਨੇ ਰੂਸੀ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਲਿਖਿਆ ਕਿ ਕਿਮ ਆਪਣੀ ਰੇਲ ਗੱਡੀ ਵਿੱਚ ਰੂਸ ਵੱਲ ਜਾ ਰਹੇ ਹਨ। ਅਮਰੀਕੀ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਖੁਫੀਆ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉੱਤਰੀ ਕੋਰੀਆ ਅਤੇ ਰੂਸ ਵੱਲੋਂ ਆਪਣੇ ਆਗੂਆਂ ਦਰਮਿਆਨ ਬੈਠਕ ਕਰਵਾਉਣ ਦੇ ਲਈ ਪ੍ਰਬੰਧ ਕਰ ਰਹੇ ਨੇ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਨਾਲ ਵੱਧਦੇ ਟਕਰਾਅ ਦੇ ਮੱਦੇਨਜ਼ਰ ਇਹ ਮੀਟਿੰਗ ਇਸ ਮਹੀਨੇ ਹੋ ਸਕਦੀ ਹੈ। ਰੂਸ ਦੀ ਖ਼ਬਰ ਏਜੰਸੀ ਦੇ ਮੁਤਾਬਕ ਬੈਠਕ ਰੂਸ ਦੇ ਦੱਖਣ ਵਿੱਚ ਸਥਿਤ ਸ਼ਹਿਰ ਵਲਾਦਿਵੋਸਤੋਕ ਵਿੱਚ ਹੋਣ ਦੀ ਸੰਭਾਵਨਾ ਹੈ। ਪੁਤਿਨ ਸਮਾਗਮ ਦੇ ਵਿੱਚ ਹਿੱਸਾ ਲੈਣ ਦੇ ਲਈ ਉੱਥੇ ਪਹਿਲਾਂ ਹੀ ਮੌਜੂਦ ਸਨ। ਸਾਲ 2019